ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਸਜੇ ਹੋਏ ਗੁਰਮਤ ਦੀਵਾਨ ਅੰਦਰ ਹਜ਼ੂਰ ਦੀ ਅੰਮ੍ਰਿਤ ਬਾਣੀ ਦਾ ਨਿਤਨੇਮ ਸਨਮਾਨਯੋਗ ਭਾਈ ਬਲਦੇਵ ਸਿੰਘ ਜੀ ਇਲਾਹੀ ਗੁਰਬਾਣੀ ਦਾ ਕੀਰਤਨ ਸਾਨੂੰ ਸਰਵਣ ਕਰਾ ਕੇ ਗਏ, ਜੋ ਪਿਛਲੇ ਦਿਨਾਂ ਤੋਂ ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਹਜ਼ੂਰ ਦੇ ਪਾਵਨ ਪਵਿੱਤਰ ਮੁਬਾਰਕ ਅੰਮ੍ਰਿਤ ਬਚਨ ਜੋ ਦੀਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ, ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇਹੇ ਮਿਲਾਏ ਜੀਓ। ਗੁਰੂ ਕਾ ਸਿੱਖ ਨਜ਼ਰੀ ਪੈ ਜਾਵੇ ਤੇ ਅਦਬ ਸਤਿਕਾਰ ਦੇ ਨਾਲ ਉਹਦੇ ਚਰਨਾਂ ਵਿੱਚ ਝੁਕਾਂ। ਦੂਸਰਾ, ਉਸ ਗੁਰਸਿੱਖ ਨੂੰ ਆਪਣੇ ਅੰਦਰ ਦੀ ਪੀੜਾ, ਅੰਦਰ ਦੀ ਬਿਰਥਾ ਵੇਦਨਾ ਪ੍ਰਗਟ ਕਰਾਂ, ਦੱਸਾਂ ਕਿ ਮੈਨੂੰ ਗੁਰੂ ਸੱਜਣ ਮਿਲਾ ਦੇ। ਕੱਲ ਆਪਾਂ ਵਿਚਾਰ ਕੀਤੀ ਸੀ ਕਿ ਸੱਜਣ ਸ਼ਬਦ ਅਸੀਂ ਰਿਸ਼ਤੇਦਾਰਾਂ ਲਈ ਵੀ ਵਰਤਨੇ ਆ, ਸੱਜਣ ਸ਼ਬਦ ਮਿੱਤਰਾਂ ਲਈ ਵੀ ਵਰਤਨੇ ਹਾਂ, ਸੱਜਣ ਸ਼ਬਦ ਸੁਹਿਰਦ ਲੋਕਾਂ ਲਈ ਵੀ ਵਰਤਨੇ ਹਾਂ, ਔਰ ਸੱਜਣ ਸ਼ਬਦ ਦੀ ਵਰਤੋਂ ਗੁਰਮੁਖ ਮਹਾਂਪੁਰਖ ਲਈ, ਸਤਿਗੁਰੂ ਲਈ ਔਰ ਪਾਰ ਬ੍ਰਹਮ ਪਰਮੇਸ਼ਵਰ ਲਈ ਵੀ ਹੈ। ਕੱਲ ਦੀ ਵਿਚਾਰ ਸੀ ਕਿ ਦੁਨੀਆਂ ਦੇ ਸੱਜਣ ਸਿਰਫ ਜੀਵਤ ਰਹਿੰਦਿਆਂ ਹੋਇਆ ਹੀ ਸਾਥ ਦਿੰਦੇ ਨੇ, ਪਰ ਕਈ ਵਾਰੀ ਜ਼ਿੰਦਗੀ ਦੇ ਇਹੋ ਜਿਹੇ ਮੁਕਾਮ ਪੜਾ ਆਉਂਦੇ ਨੇ ਕਿ ਦੁੱਖ ਮੁਸੀਬਤ ਕੋਈ ਬਿਪਤਾ ਆ ਜਾਏ ਤੇ ਦੁਨੀਆਂ ਦੇ ਸੱਜਣ ਵੀ ਜਿਉਂਦੇ ਜੀ ਸਾਥ ਛੱਡ ਜਾਂਦੇ, ਪਰ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਸ ਪਵਿੱਤਰ ਬਚਨ ਵਿੱਚ ਜਗਿਆਸੂ ਰੂਪ ਹੋ ਗੁਰੂ ਸੱਜਣ ਦੇ ਮਿਲਾਪ ਲਈ ਗੁਰਸਿੱਖ ਨੂੰ ਬੇਨਤੀ ਕੀਤੀ ਹੈ। ਆਓ ਨਿਰਧਾਰਿਤ ਕੀਤੇ ਹੋਏ ਸਮੇਂ ਅੰਦਰ ਰਹਿ ਕੇ ਆਪ ਜੀ ਦੀ ਸੇਵਾ ਕਰ ਸਕਾਂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਆਪ ਕਿਰਪਾ ਕਰੋ, ਅੰਦਰ ਦਾ ਟਿਕਾ ਬਖਸ਼ ਕੇ ਆਪ ਹੀ ਵਿਚਾਰ ਕਰਾ ਲਵੋ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਵਿਚਾਰ ਇਸ ਪਵਿੱਤਰ ਬਚਨ ਤੇ ਸੰਪੰਨ ਕੀਤੀ ਸੀ ਕਿ ਸੰਸਾਰ ਦੇ ਸੱਜਣ ਸਵਾਰਥ ਨੂੰ ਮੁੱਖ ਰੱਖ ਕੇ ਅਕਸਰ ਨੇੜਤਾ ਬਣਾਉਂਦੇ ਨੇ, ਜਿਵੇਂ ਹਜ਼ੂਰ ਦੇ ਬਚਨ ਨੇ ਕਿ ਜਦੋਂ ਦੁੱਖ ਆਵੇ ਇਹ ਸਾਥ ਛੱਡ ਜਾਂਦੇ ਨੇ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਦਾ ਇੱਕ ਪ੍ਰਮਾਣ ਸੀ ਕਿ ਸੰਸਾਰ ਦੇ ਸੱਜਣ ਤਾਂ ਐਸੇ ਨੇ ਕਿ ਜਿਵੇਂ ਕਹਿਣ ਦਾ ਭਾਂਡਾ, ਕਾਂਸੀ ਦਾ ਬਰਤਨ, ਉਹਨੂੰ ਬਾਹਰੋਂ ਦੇਖੀਏ ਧੁੱਪ ਵਿੱਚ ਤੇ ਉਹ ਚਮਕਦਾ ਬਹੁਤ ਹੈ, ਪਰ ਜੇ ਉਸ ਚਮਕਦੇ ਹੋਏ ਭਾਂਡੇ ਨੂੰ ਦੂਰੋਂ ਦੇਖੀਏ ਤੇ ਅੱਖਾਂ ਨੂੰ ਉਹਦੀ ਨਿਰਮਲਤਾ ਹੀ, ਉਹਦੀ ਸ਼ੁੱਧਤਾ ਸਾਨੂੰ ਪ੍ਰਤੀਤ ਹੋਵੇਗੀ, ਪਰ ਜਿਸ ਵਕਤ ਉਸ ਬਰਤਨ ਚਮਕਦੇ ਹੋਏ ਨੂੰ ਕੋਈ ਖੱਤ ਵਿੱਚ ਪਕੜ ਲਵੇ ਤੇ ਆਪਣੇ ਖੱਤ ਦੀਆਂ ਉਂਗਲਾਂ ਆਪਣਾ ਹੱਥ ਉਸ ਬਰਤਨ ਦੇ ਵਿੱਚ ਮਾਰੇ ਤੇ ਉਸ ਚਮਕ ਵਿੱਚੋਂ ਨਿਕਲੀ ਕੋਈ ਕਾਲਖ ਬੰਦੇ ਦੀਆਂ ਉਂਗਲਾਂ ਨੂੰ ਵੀ ਕਾਲਿਆਂ ਕਰ ਜਾਂਦੀ ਹੈ, ਹੱਥ ਨੂੰ ਵੀ ਕਾਲਿਆਂ ਕਰਦੀ ਹੈ। ਇਨ ਬਿਨ ਇਸੇ ਤਰ੍ਹਾਂ ਬਾਹਰ ਮੁਖੀ ਜਿਹੜੇ ਸੱਜਣ ਨੇ ਉਹਨਾਂ ਦੀ ਚਮਕ, ਉਹਨਾਂ ਦੇ ਜ਼ਬਾਨ ਦੀ ਸ਼ਬਦਾਵਲੀ ਇੰਜ ਪ੍ਰਤੀਤ, ਇੰਜ ਭਾਸਦਾ ਹੈ ਕਿ ਅੰਦਰੋਂ ਬਾਹਰੋਂ ਇਹ ਨਿਰਮਲ ਨੇ, ਪਰ ਜਦੋਂ ਉਹਨਾਂ ਦੇ ਨਜ਼ਦੀਕ ਹੋ ਕੇ ਕੁਝ ਦਿਨ ਵਰਤਣ ਦਾ ਮੌਕਾ ਮਿਲਦਾ ਤੇ ਉਦੋਂ ਫਿਰ ਉਹਨਾਂ ਦੇ ਅੰਦਰ ਦੀ ਕਾਲਖ ਵਰਤਣ ਵਾਲੇ ਦੇ ਸਾਹਮਣੇ ਪ੍ਰਗਟ ਹੋ ਜਾਂਦੀ। ਉਸ ਆਪ ਸਾਰੇ ਬਾਣੀ ਪੜਨ ਵਾਲੇ ਗੁਰਮੁਖ ਹੋ, ਹਜ਼ੂਰ ਦੇ ਪਵਿੱਤਰ ਬਚਨ ਨੇ ਕਿ ਉਜਲ ਕੇਹਾਂ ਚਿਲਕਣਾ ਘੁੱਟ ਮਕਾਲੜੀ ਮਸ ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ। ਇਹ ਬਾਹਰਮੁਖੀ ਚਮਕ ਹੈ, ਪਰ ਨਾਲ ਅੱਗੇ ਬਚਨ ਹੈ ਕਿ ਸੱਜਣ ਕੌਣ? ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਸੱਜਣ ਹੋਵੇ ਕਿ ਜਿੱਥੇ ਮੈਂ ਤੁਰਾਂ ਮੇਰੇ ਸਾਥ ਹੋਣ, ਉਹ ਮੇਰੇ ਅੰਗ ਸੰਗ ਹੋਣ। ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾਂ ਮੰਗੀਏ ਤਿੱਥੇ ਖੜੇ ਦਸਨ, ਜਿੱਥੇ ਲੇਖਾਂ ਪੁੱਛਿਆ ਜਾਏ ਉਹ ਸੱਜਣ ਲੇਖੇ ਵਾਲੀ ਥਾਂ ਤੇ ਵੀ ਪਹੁੰਚ ਜਾਏ। ਇੱਥੇ ਸਿਰਫ ਇੱਕ ਬੇਨਤੀ ਹੈ, ਉਹ ਸੱਜਣ ਸਮਰੱਥ ਸਤਿਗੁਰੂ ਹੈ। ਫਿਰ ਸ਼ਬਦ ਦੁਹਰਾ ਦਿਆਂ ਕਿ ਦੁਨੀਆਂ ਦੇ ਸੱਜਣ ਖਾਣ ਪਾਣ ਤੱਕ ਹੀ ਸਹਿਮਤ ਨੇ, ਪਰ ਭਾਈ ਗੁਰਦਾਸ ਸਾਹਿਬ ਦੇ ਪਵਿੱਤਰ ਕਵਿਤ ਤੋਂ ਇਹ ਵਿਚਾਰ ਸ਼ੁਰੂ ਕਰਾਂਗੇ ਕਿ ਗੁਰੂ ਸੱਜਣ ਐਸੇ ਨੇ ਕਿ ਜਿੰਨਾ ਕੁ ਆਪਾਂ ਪਿਆਰ ਕਰਾਂਗੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ ਸਤਿਗੁਰੂ ਦੁੱਗਣਾ ਨਹੀਂ, ਤਿਗਣਾ ਨਹੀਂ, ਸੈਂਕੜੇ ਨਹੀਂ, ਜਿੰਨਾ ਕੁ ਤੂੰ ਮਨਾ ਪਿਆਰ ਕਰੇਗਾ ਗੁਰੂ ਉਸ ਤੋਂ ਕਰੋੜਾਂ ਗੁਣਾ ਵੱਧ ਤੈਨੂੰ ਪਿਆਰ ਕਰਨ, ਕਿਉਂਕਿ ਦੁਨੀਆਂ ਦੇ ਸੱਜਣ ਐਸਾ ਨਹੀਂ ਕਰ ਸਕਦੇ। ਤੂੰ ਇੱਕ ਗੁਣਾ ਕਰੇਗਾ ਉਹ ਕਰੋੜਾਂ ਗੁਣਾ ਕਰਨਗੇ, तू एक वरी गुरु नू भावना नाल चेते करेगा, गुरु तेनू वार वार चेते करनगे। तू एक कौडी भी किते शरदा नाल, कौडी पुराने लोग वरदे सन, यूं कह लो एक पैनी शब्द वरत लिए, एक पैसा वरत लिए, तू एक पैसा भी गुरु चरणा विच भावना नाल मथा टेके, ते गुरु इस दे बदले तेरे सामने दुनिया दे खजानिया दा ढेर ला देंगे। क्योंकि सतगुरु दया दे समुंदर ने, जदों कोई गुरु सज्जन नू प्यार करदा है ते उस प्यार दा उत्तर करोड़ा गुणा गुरु वालों वध मिलदा। भाई गुरदास साहिब जी दा कवित है कि चरण शरण गुर एक पेंडा जाए चल, ए दुवली प्यार है, एक पासर प्यार नहीं। ता ए शब्द मन चाया, कई बारी कहने तू एक गुणा कर, फलाना दस गुणा करेगा, पर प्यारे गुरु ता करोड़ा गुणा, चरण शरण गुर एक पेंडा जाए चल। जे सिख भावना नाल अपने गुरु दे चरणा दे शरण विच एक कदम पटे, एक पेंडा करे, ते सतगुरु करोड़ा कदम नूं अगे लैण वास्ते आउंदे। इह केवल बाहर मुखी नहीं, अंदरूनी तौर ते चरण शरण गुर एक पेंडा जाए चल, सतगुरु कोट पेंडा आगे कोई लेत है। एक बार सतगुरु मंत्र सिमरन मात्र, सिर्फ सिमरन मात्र, सतगुरु दे दित्ते कोई मंत्र नूं अपनी रसना ते बिठा, अपनी रसना तो गुरु दे बख्शे हुए गुरमंत्र नूं जप, ते इस जप दी तवैलिश, इस जप दी साधना दा सदका गुरु तेनूं अनेकां वारी चेते करनगे। एक बार सतगुर मंत्र सिमरन मात्र, सिमरन ताए बारंग बार गुर हेत कै, भावनी भगत पाए कौडी अगर भाग रख। जे कोई भावना दा भिजा होया, एक कौडी भी गुरु चरणा विच रख के मथा टेके, भावनी भगत पाए कौडी अगर भाग रख, ताए गुर सर्ब निदान दान देत कह, सतगुर दया निध महिमा अगाध बोध। दया निध ऐसा है गुरु सज्जन, ओ ता दया दे खजाने ने, सतगुर दया निध महिमा अगाध बोध। नमो 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 नेत 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 है, सतगुरु दया दे खजाने ने उन्हां दे चरणा विच नमस्कार। ऐसे गुरु सज्जन, धन गुरु ग्रंथ साहिब दी पवित्र बाणी, आप ओ पवित्र बचन रोज नितनेम करन वाले सज्जन जो सुखमनी साहिब पढ़दे कि सतगुरु सज्जन दा प्यार ए संसार वाला नहीं। ते ए भी सच है कि परमात्मा दे घर दे विच, परमेश्वर दे घर विच रसाई भी टिकाणा भी ओदा है कि जिन्हें सतगुरु दा पल्ला पकड़ लिया। सतगुरु तो बिना ओदे घर भी थां किथे। ए परमात्मा दे घर दा एक विधान है, नेम है। उन जे गुरु ग्रंथ साहिब दे पवित्र शब्द बचन पाठ करने हैं ते दावा नहीं, मेरा ख्याल के हर एक गुरु ग्रंथ साहिब दे अंग उते गुरु दा जिक्र जरूर मिलेगा। कोई भी पवित्र अंग ऐसा नहीं कि जिस विच हजूर ने गुरु दा जिक्र ना कीता होवे, क्योंकि गुरु तो बिना परमात्मा दे घर विच रसाई नहीं। भावे सियाणा जिन्ना मर्जी बंदा हो जाए, सियाणप नाल गल्लां आ सकदियां नहीं, बोधक तल ते बंदे कोल तर्क पैदा हो सकदा है, इहदे कोल ज्ञान इकट्ठा हो सकदा है, पर सियाणप दा संबंध भव सागर विच तरन नाल की। वड्डे वड्डे सियाणे बंदे डुबदे देखे ने, ते जिन्ना भावना नाल गुरु दा पल्ला पकड़ लिया, सतगुरु ने उहनां नूं भव सागर तो पार कर दिता है। तां ही साहिब ने बाणी विच फरमाया के गुर की मत तू ले आने, भगत बिना बहो डूबे सियाने। गुरु की मत लै, सियाणप तेरे कोल है पर सियाणप किसे काम नहीं जे गुरु की मत ना ले। जो दास अर्ज करनी चाहता है तन गुरु ग्रंथ साहिब की पवित्र बाणी विचों के गुरु सज्जन साडी जिंद दे साथी ने, साडे तन दे साथी ने, साडे घर बार दे साथी ने, ते जदो दुनिया का कोई भी सज्जन ना होवे ते सतगुरु सज्जन उदो अपना मेहर भरिया हथ जिग्यासु दे सिर ते रख दे। फिर शब्द कह दिया कि सतगुरु तो बिना पार उतारा नहीं। ਕਿਉਂਕਿ ਇਹ ਬੰਦਾ ਭਰਮ ਭੁਲੇਖੇ ਵਿੱਚ ਕਈ ਵਾਰੀ ਜੀਂਦਾ ਹੈ ਕਿ ਜਪਣਾ ਤਾਂ ਗੁਰਮੰਤਰ ਹੀ ਹੈ ਨਾ ਜੀ, ਪੜ੍ਹਨਾ ਤਾਂ ਸ਼ਬਦ ਹੀ ਹੈ ਜੀ, ਤੇ ਅੰਮ੍ਰਿਤ ਦੀ ਲੋੜ ਕੀ। ਆਮ ਲੋਕ ਇਹ ਕਹਿਣ ਲੱਗ ਪਏ ਕਿ ਅੰਮ੍ਰਿਤ ਦੀ ਜ਼ਰੂਰਤ ਕੀ, ਕਿ ਦੇਖੋ ਪਰਮਾਤਮਾ ਦਾ ਨਾਮ ਕੋਈ ਵੀ ਜਪ ਸਕਦਾ ਹੈ। ਇਹ ਗੱਲ ਸਪਸ਼ਟ ਹੈ ਕਿ ਕਾਗਜ਼ ਜਿੱਦਾਂ ਮਰਜ਼ੀ ਕੀਮਤੀ ਹੋਵੇ, ਉਸ ਉੱਪਰ ਯੂਨੀਵਰਸਿਟੀ ਦਾ ਸਰਟੀਫਿਕੇਟ ਵੀ ਕੋਈ ਸੋਹਣੇ ਅੱਖਰਾਂ ਨਾਲ ਬਣਾ ਲੈ, ਕਾਗਜ਼ ਤੇ ਲਿਖੇ ਹੋਏ ਅੰਕ ਦੀ ਕੋਈ ਕੀਮਤ ਨਹੀਂ ਜਿੰਨੀ ਦੇਰ ਤੱਕ ਉਸ ਅਦਾਰੇ ਵੱਲੋਂ ਆਪਣੀ ਸਟੈਂਪ ਆਪਣੀ ਮੋਹਰ ਨਾ ਲਾਈ ਜਾਏ। ਜੇ ਉਹਦੀ ਮੋਹਰ ਲੱਗੀ ਹੋਵੇ ਤੇ ਸਾਦਾ ਕਾਗਜ਼ ਵੀ ਪ੍ਰਵਾਨਕ ਹੋ ਜਾਂਦਾ ਹੈ, ਜੇ ਮੋਹਰ ਨਾ ਲੱਗੀ ਹੋਵੇ ਤੇ ਚਮਕਦੇ ਹੋਏ ਕਾਗਜ਼ ਦੀ ਵੀ ਕੋਈ ਵੈਲਿਊ ਨਹੀਂ, ਉਹਦੀ ਕੀ ਕੀਮਤ ਹੈ। ਇਹੀ ਕਾਰਨ ਕਿ ਜਦੋਂ ਅਸੀਂ ਆਸਾ ਕੀ ਵਾਰ ਪੜ੍ਹਨੇ, ਸਿਰਫ ਆਓ ਥੋੜਾ ਜਿਹਾ ਗੁਰੂ ਸਬਜੈਕਟ ਸੰਬੰਧੀ ਕੀ, ਤੇ ਹਜ਼ੂਰ ਨੇ ਪਹਿਲੀ ਪੌੜੀ ਨਾਲ 3 ਸ਼ਲੋਕ ਦਰਜ ਕੀਤੇ। ਉਹਨਾਂ ਵਿੱਚੋਂ 2 ਸ਼ਲੋਕ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦੇ, ਤੇ 1 ਸ਼ਲੋਕ ਸਤਿਗੁਰੂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਦਾ। ਤੇ ਇਸ ਆਸਾ ਕੀ ਵਾਰ ਦੀ ਪਹਿਲੀ ਪੌੜੀ ਨਾਲ ਦਰਜ 3 ਸ਼ਲੋਕਾਂ ਨੂੰ ਪੜ੍ਹ ਕੇ ਮਨੁੱਖ ਦੇ ਮਨ ਨੂੰ ਇੰਨੀ ਸਮਝ ਪੈ ਜਾਣੀ ਚਾਹੀਦੀ ਹੈ ਕਿ ਅੰਦਰ ਦੇ ਪਾਰ ਉਤਾਰੇ ਲਈ, ਜ਼ਿੰਦਗੀ ਦੇ ਪਾਰ ਉਤਾਰੇ ਲਈ ਗੁਰੂ ਤੋਂ ਬਿਨਾਂ ਹੋਰ ਕੋਈ ਚਾਰਾ ਹੀ ਨਹੀਂ। ਸਤਿਗੁਰੂ ਦੇ ਉਹ ਪਵਿੱਤਰ ਸ਼ਲੋਕ, ਪਹਿਲੇ ਸ਼ਲੋਕ ਵਿੱਚ ਗੁਰੂ ਦੀ ਵਡਿਆਈ ਕਿ ਸਤਿਗੁਰੂ ਕੋਲ ਇੰਨੀ ਸਮਰੱਥਾ ਹੈ ਕਿ ਅੱਖ ਝਮਕਣ ਦੀ ਦੇਰ ਵਿੱਚ ਆਮ ਆਦਮੀ ਨੂੰ ਦੈਵੀ ਗੁਣਾਂ ਨਾਲ ਭਰਪੂਰ ਕਰਕੇ ਦੇਵਤੇ ਬਣਾ ਦਿੰਦੇ ਨੇ, ਉਹਦੇ ਅੰਦਰ ਰੁਖਾਨੀਅਤ ਦਾ ਚਾਨਣ ਹੋ ਜਾਂਦਾ ਹੈ। ਦੂਜੇ ਸ਼ਲੋਕ ਵਿੱਚ ਕਿ ਜਿੰਨਾ ਮਰਜ਼ੀ ਬਾਹਰ ਦਾ ਪ੍ਰਕਾਸ਼ ਹੋਵੇ, ਜਿੰਨਾ ਮਰਜ਼ੀ ਚਾਨਣ ਹੋਵੇ, ਇੱਥੋਂ ਤੱਕ ਕਿ ਭਾਵੇਂ ਮਨੁੱਖੀ ਸਰੀਰ ਦੇ ਅੰਦਰ ਚੰਦਰਮਾ ਤੇ ਸੂਰਜ ਹੀ ਨਾੜੀਆਂ ਨੇ, ਜੇ ਉਹਨਾਂ ਰਾਹੀਂ ਵੀ ਬੰਦਾ ਅੰਦਰੋਂ ਚਾਨਣ ਦੀਆਂ ਝਲਕਾਂ ਪਾਈ ਜਾਵੇ, ਪਰ ਸੱਚ ਇਹਵੇ ਆਤਮਕ ਜੀਵਨ ਦਾ ਪੈਂਡਾ ਉੱਥੇ ਗੁਰੂ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਬਾਹਰ ਦਾ ਚਾਨਣ ਕੁਛ ਨਹੀਂ ਕਰ ਸਕਦਾ ਜਿੰਨੀ ਦੇਰ ਤੱਕ ਸਤਿਗੁਰੂ ਦੇ ਸ਼ਬਦ ਨੂੰ ਤੇ ਗੁਰੂ ਦੇ ਚਰਨਾਂ ਵਿੱਚ ਆਪਣੇ ਆਪ ਨੂੰ ਸਮਰਪਿਤ ਨਹੀਂ ਕਰਦਾ। ਤੀਸਰੇ ਸ਼ਲੋਕ ਵਿੱਚ ਜਿਹੜੇ ਮਨ ਦੇ ਚਲਾਕ, ਚੁਸਤ, ਚਤਰਾਈਆਂ ਵਰਤਣ ਵਾਲੇ, ਉਹਨਾਂ ਨੂੰ ਸਪਸ਼ਟ ਕਿਹਾ ਕਿ ਠੀਕ ਹੈ, ਤੁਹਾਡੇ ਕੋਲ ਪਦਾਰਥ ਨੇ, ਤੁਹਾਡੇ ਕੋਲ ਧਨ ਹੈ, ਘਰ ਨੇ, ਪਦਵੀਆਂ ਨੇ, ਪਰ ਪਤਾ ਤਾਂ ਉਦੋਂ ਲੱਗੇਗਾ ਜਦੋਂ ਸਾਈਂ ਦੇ ਘਰ ਵੀ ਜਾਣ ਦੀ ਗੱਲ ਚੱਲੀ। ਉੱਥੇ ਉਦਾਹਰਨ ਹਜ਼ੂਰ ਨੇ ਨਖਸਮੇ ਤਿਲਾਂ ਦੀ ਦਿੱਤੀ ਕਿ ਜਿਨ੍ਹਾਂ ਤਿਲਾਂ ਨੂੰ ਫੁੱਲ ਵੀ ਲੱਗੇ, ਪੱਤੇ ਵੀ ਸਨ, ਫਲੀਆਂ ਵੀ ਬਣੀਆਂ, ਪਰ ਬਦਕਿਸਮਤੀ ਇਹ ਕਿ ਦਾਣੇ ਬੰਨ ਦੀ ਥਾਂ ਬੁਵਾੜ ਅੰਦਰ ਹੀ ਸੜ ਗਏ। ਜਿਵੇਂ ਨਖਸਮੇ ਤਿਲ ਦੀ ਕੋਈ ਸਾਰ ਨਹੀਂ, ਇਸੇ ਤਰ੍ਹਾਂ ਗੁਰੂ ਤੋਂ ਬਿਨਾਂ ਤੇਰੇ ਅੰਦਰ ਦੀ ਸਾਰ ਵੀ ਕਿਸੇ ਨਹੀਂ ਲੈ। ਗੁਰੂ ਸੱਜਣ ਲੱਭਣਾ ਹੀ ਪੈਣਾ। ਹਜ਼ੂਰ ਦੇ ਪਵਿੱਤਰ ਬਚਨ 3 ਸ਼ਲੋਕ ਕਿ ਬਲਖਾਰੀ ਗੁਰ ਆਪਣੇ, ਆਪਣੇ ਗੁਰੂ ਤੋਂ ਕੁਰਬਾਨ ਜਾਵਾਂ ਬਲਖਾਰ ਜਾਵਾਂ, ਬਲਖਾਰੀ ਗੁਰ ਆਪਣੇ ਦਿਓਹਾੜੀ ਸਦਵਾਹ। ਇੱਕ ਦਿਨ ਵਿੱਚ ਸੈਂਕੜੇ ਵਾਰੀ, ਹੁਣ ਕੁਰਬਾਨ ਜਾਣ ਦਾ ਮਤਲਬ ਕਿ ਗੁਰੂ ਦੇ ਸ਼ਬਦ ਨੂੰ ਜਪਣਾ, ਗੁਰੂ ਦੇ ਬਚਨ ਨੂੰ ਕਮਾਉਣਾ। ਬਲਖਾਰੀ ਗੁਰ ਆਪਣੇ ਦਿਓਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ, ਵਾਹ ਦੇਰੀ ਨਹੀਂ ਲੱਗੀ। ਉਹਨੇ ਇਹ ਖਿੰਨ ਵਿੱਚ ਕਿ ਆਮ ਬੰਦੇ ਸਨ, ਉਹਨਾਂ ਨੂੰ ਦੈਵੀ ਗੁਣਾਂ ਨਾਲ ਭਰਪੂਰ ਕਰ ਦਿੱਤਾ, ਕਰਤ ਨਾ ਲਾਗੀ ਵਾਹ। ਦੂਸਰਾ ਬਚਨ, ਜੇ 100 ਚੰਦਾ ਉਗਮਹ, ਸੈਂਕੜੇ ਚੰਦਰਮਾ ਆਪਣੀ ਚਾਨਣੀ ਬਖੇਰਨ, ਸੂਰਜ ਚੜ੍ਹੇ ਹਜ਼ਾਰ, ਹਜ਼ਾਰਾਂ ਸੂਰਜ ਦੀਆਂ ਕਿਰਨਾਂ ਰੋਸ਼ਨੀ ਆ ਜਾਏ, ਪਰ ਏਤੇ ਚਾਨਣ ਖੁੰਦਿਆਂ ਗੁਰਬਿਨ ਘੋਰ ਆਂਦਾ। ਇੰਨਾ ਪ੍ਰਕਾਸ਼ ਹੋਵੇ ਪਰ ਅੰਦਰ ਫਿਰ ਵੀ ਹਨੇਰੇ ਵਿੱਚ ਬੰਦਾ ਡੁੱਬੇ, ਚਾਨਣ ਹੈ ਨਹੀਂ। ਏਤੇ ਚਾਨਣ ਖੁੰਦਿਆਂ ਗੁਰਬਿਨ ਘੋਰ ਅੰਧਾਰ। ਤੀਸਰਾ ਬਚਨ, ਧੰਨ ਗੁਰੂ ਨਾਨਕ ਸਾਹਿਬ ਜੀ ਦਾ ਕਿ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ। ਗੁਰੂ ਨੂੰ ਚੇਤੇ ਨਾ ਕਰਨਾ, ਆਪਣੇ ਮਨ ਦੀ ਸਿਆਣਪ, ਆਪਣੇ ਅੰਦਰ ਦੀ ਸੁਚੇਤਤਾ। ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁਣੇ ਅੰਦਰ खेत जिवें सुनिए खेत विच इउं कह लीए कि बुआड़ तिल नूं छड्ड दिता जांदा है जिन्हां विच दाणे ने थां उन्हां नूं घर मिलदा है ते जिन्हां विच दाणी नहीं पए उन्हां तां सड़ना है। छुट्टे तिल बुआड़ ज्यों सुनिए अंदर खेत खेतै अंदर छुट्टियां कहो नानक सौ ना फलियां फुलियां बपड़े पी तन विच सवा बाहर दा बहुत कुछ मिलिया पर अंदर जे नाम नहीं मालक दी बंदगी नहीं। सच एवे उस बुआड़ तिल दी तरह शरीर है परमात्मा ते सतगुरु दी कृपा तो बिना शरीर दी वी की फल। खैर जो बेनती दास करनी चाहता है जदों गुरु सज्जन मिलता है हजूर ने जो बाणी विच बख्शिश की पावा ये अगे जाके बचन आना ये सारिया गल्लां दा उत्तर इत मार्ग चले भाई अड़े गुर कहे सोकार कमाए जीओ। धन गुरु अर्जुन देव जी दे पवित्र बचन सुखमनी साहब जी दा ओ पदा कि सतगुरु कृपा करदे ने ओ सब नू आप नू पदा चेते है कि गुरु सज्जन सिख दी रूहानियत पक्षों भी शरीरक पक्षों भी जिंदगी दे हर पड़ा ते अपने सिख दी प्रतपालना करदे ओदी संभाल करदे। दूसरा कली प्रतपालना की नहीं सतगुरु कृपा करदे ने कि सिख दे अंदर दी जो दुरमत है भैड़ी मत है ओदा भी नाश कर देंदे क्योंकि कल नू बचन आना है कि मेरा मन टिक जाए अंदर दिया चित विरतियां अंदर दी दुरमत ही है जेड़ी मन नू खंडांदी है दुरमत ना होवे ते मन अपने आप टिक ना जाए। हजूर ने फरमाया कि सतगुर सिख की करे प्रतपा ऐसा गुरु सज्जन के सतगुरु अपने सिख दी प्रतपालना कर दे सेवक को गुर सदा दयालु एक घड़ी नहीं सतगुरु सदा ही अपने सिख उत्ते दयालु ने। यह गल वखरी कि आपां कह दिंदे आ कि गुरु नदर करनगे देखो दयालता हर घड़ी वरदी है। गुरु ग्रंथ साहिब कहिंदे ने जिद्दन जिहो जी तेरी भावना हुंदी है ओह कोई तैनूं गुरु तो मिल जांदा तू अपनी भावना तो देख सूरज तो तेरे दरवाजे अगे आ गए पर जे अंदरों दरवाजा बंद करके कहें कि सूरज दियां किरणा नहीं आईयां किरणा तो दहलीज ते आ गई तू दरवाजा खोल किरणा अंदर प्रवेश कर जाएगी। साहब दे पवित्र बचन ने कि सतगुरु अपने सिख उत्ते दयालु ने हुण प्रतपालना किवें इत्थे आओ थोड़ा जिहा गुरु ग्रंथ साहब दे पवित्र बचना विचों देखिए। सिर मैं गुरु ग्रंथ साहिब दी बाणी विचों हजूर दे पवित्र बचना विचों बेनती करनी चाहना है क्योंकि गुरबाणी दी व्याख्या खुद गुरबाणी कर दी है भावें असीं अर्थ करने हैं पर जेड़े गुरमुख गुरु शब्द दे अभ्यासी हो जाण ठीक है कोश विच जेड़े अर्थ दिते ने वह बोधक तल ते थोड़ा बहुत ही सोझी देंदे ने थोड़ा बहुत मैं शब्द वरत्या है पर जदो आत्मक जीवन कोई कमांदा है जड़े ओदे जीवन विच्चों बाणी दे अर्थ निकलदे ने उन्हां अर्थां नूं शायद कोई ज्ञानी कोई बाहर दा लिखारी ओदी पकड़ तो ही बाहर हुंदे। हुण सतगुरु अपने सिख दी प्रतपालना करदे ते महाराज जी ने बाणी च फरमाया ओ किवें क्योंकि असी संसार विच विचरने आ कि जिन्नी देर तक विचरना शरीर दीआं लोड़ां ने एदी भुख एदी प्यास एदे वर्तन लई भी हजूर ने कहा सतगुरु अपने सिख दी पहली गल प्रतपालना किवें ओ कई वारी दास बेनती करदा हुंदा है कि गुरु ग्रंथ साहिब दी बाणी विच एक मनुखी मां ते एक परिंदा एक ओ मां जिन्हों परमात्मा ने ममता दिती है पर मनुखी शरीर रखी ओदे कोल दो पंख ने दो खंभ ने उन्हां नाल ओ उडारी मारदी है। मनुखी मां जिवें अपने बच्चे नूं संभालदी है सतगुरु इसे तरह अपने सिख दी प्रतपालना करदे। हुण बच्चा जिहड़ा है वह हजूर गुरु रामदास जी दे बचन कि जे वह गहरी नींद विच भी सुता होवे उहनूं भुख लग जाए ते उस बच्चे दी भुख नूं मां जानदी है जिसने जन्म दिता है दूजा नहीं कोई जान सकेगा। बच्चा नींद भी सुता है गहरी नींद विच है ਤੇ ਮਾਂ ਕਈ ਵਾਰੀ ਸੁੱਤੇ ਨੂੰ ਉਠਾਲਦੀ ਏ ਤੇ ਉਠਾ ਕੇ ਉਹਨੂੰ ਆਪਣਾ ਦੁੱਧ ਆਪਣਾ ਅੰਮ੍ਰਿਤ ਸ਼ੀਰ ਪਿਆਉਂਦੀ ਏ। ਜੇਕਰ ਕੋਈ ਪੁੱਛ ਲੈ ਕਿ ਆਖਰ ਇਹ ਬੱਚਾ ਸੁੱਤਾ ਹੈ, ਮਾਂ ਤੂੰ ਸੁੱਤੇ ਨੂੰ ਝੰਜੂਣ ਕੇ ਕਿਉਂ ਉਠਾਇਆ, ਉਹ ਕਹਿੰਦੀ ਇਸ ਬੱਚੇ ਨੂੰ ਭੁੱਖ ਲੱਗ ਗਈ ਹੈ, ਇਹ ਗਹਿਰੀ ਨੀਂਦ ਵੀ ਸੁੱਤਾ ਹੈ, ਉੱਠੇਗਾ ਨਹੀਂ, ਤੈਨੂੰ ਕਿਵੇਂ ਪਤਾ? ਕਹਿੰਦੀ ਮੇਰਾ ਅੰਦਰ ਆਪਣੇ ਬੱਚੇ ਨਾਲ ਜੁੜਿਆ ਹੈ, ਜਦੋਂ ਇਹਨੂੰ ਸੁੱਤੇ ਨੂੰ ਭੁੱਖ ਲੱਗੇਗੀ ਮੇਰੇ ਸੀਨੇ ਵਿੱਚੋਂ ਅੰਮ੍ਰਿਤ ਦੁੱਧ ਆਪਣੇ ਆਪ ਹੀ ਸਿਮ ਪੈਂਦਾ ਹੈ ਤੇ ਮੇਰੇ ਸੀਨੇ ਦਾ ਦੁੱਧ ਇਹ ਕਹਿ ਰਿਹਾ ਹੈ ਮੇਰੇ ਬੱਚੇ ਨੂੰ ਭੁੱਖ ਹੈ, ਮੈਂ ਸੁੱਤੇ ਨੂੰ ਉਠਾ ਕੇ ਦੁੱਧ ਪਿਆਉਂਦੀ ਹਾਂ। ਸੱਚ ਇਵੇਂ ਗੁਰੂ ਸੱਜਣ ਐਸੇ ਨੇ ਕਿ ਕਈ ਵਾਰੀ ਮੰਨ ਲਓ ਕਿ ਅਸੀਂ ਬੋਲ ਨਾ ਸਕੀਏ, ਸਾਨੂੰ ਆਪਣੀ ਲੋੜ ਥੋੜ ਦਾ ਪਤਾ ਨਾ ਹੋਵੇ, ਜਿਵੇਂ ਮਾਂ ਬੱਚੇ ਦੀ ਭੁੱਖ ਨੂੰ ਜਾਣਦੀ ਹੈ, ਸਮਰੱਥ ਸਤਿਗੁਰੂ ਸਿੱਖ ਦੇ ਅੰਦਰ ਦੀ ਭਾਵਨਾ ਨੂੰ ਜਾਣਦੇ। ਹਜ਼ੂਰ ਦੇ ਪਵਿੱਤਰ ਬਚਨ ਅਸੀਂ ਪੜ੍ਹਨੇ ਹਾਂ ਕਿ ਉਹ ਜਿਉਂ ਜਨਨੀ ਸੁੱਤ ਜਨ ਪਾਲਤੀ, ਉਹਨੂੰ ਜਨਮ ਦੇ ਕੇ ਪਾਲਦੀ ਹੈ, ਰੱਖ ਹੈ ਨਦਰ ਮਜ਼ਾਰ, ਉਹਨੂੰ ਅੱਖਾਂ ਸਾਹਮਣੇ ਰੱਖਦੀ ਹੈ। ਦੇਖੋ ਸਤਿਗੁਰੂ ਇਸ ਤਰ੍ਹਾਂ ਜਿਉਂ ਜਨਨੀ ਸੁੱਤ ਜਨ ਪਾਲਤੀ, ਰੱਖ ਹੈ ਨਦਰ ਮਜ਼ਾਰ, ਅੰਤਰ ਬਾਹਰ ਮੁੱਖ ਦੇ ਗਰਾਸ, ਖਿੰਨ ਖਿੰਨ ਪੋਚਾਰ, ਤਿਉਂ ਸਤਿਗੁਰ ਗੁਰਸਿੱਖ ਰਾਖਤਾ ਹਰਪ੍ਰੀਤ ਪਿਆਰ। ਇਸੇ ਤਰ੍ਹਾਂ ਸਤਿਗੁਰੂ ਆਪਣੇ ਸਿੱਖ ਨੂੰ ਪਰਮਾਤਮਾ ਦੀ ਪ੍ਰੀਤ ਪਰਮਾਤਮਾ ਦਾ ਪਿਆਰ ਦੇ ਕੇ ਆਪਣੀ ਜਿੰਦ ਤੋਂ ਉਹਨੂੰ ਸੰਭਾਲਦੇ। ਪਹਿਲੀ ਗੱਲ ਕਿ ਮਨੁੱਖੀ ਮਾਂ ਦੀ ਤਰ੍ਹਾਂ ਗੁਰੂ ਸਿੱਖ ਨੂੰ ਸੰਭਾਲਦੇ। ਕਈ ਵਾਰੀ ਮਨ ਚ ਆਉਂਦਾ, ਜੇ ਮੰਨ ਲਿਓ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਤੱਕ ਆਪਾਂ ਗੱਲ ਕਰਾਂਗੇ ਸ਼ਬਦ ਦੇ ਸਿਧਾਂਤ ਨਾਲ, ਜੇ ਦੂਰੀ ਵੀ ਬਣ ਜਾਏ ਇੱਕ ਮਨੁੱਖੀ ਮਾਂ ਮਾਨਵ ਨੂੰ ਜਨਮ ਦੇਣ ਵਾਲੀ ਮਾਂ, ਉਹ ਤਾਂ ਪ੍ਰਤਪਾਲਣਾ ਤਾਂ ਕਰੇਗੀ ਜੇ ਨਦਰ ਵਿੱਚ ਰੱਖੇਗੀ ਤਾਂ, ਉਹਦੀ ਨਦਰ ਵਿੱਚ ਬੱਚਾ ਹੈ ਸਾਹਮਣੇ ਹੈ। ਤੇ ਜੇ ਮੰਨ ਲਓ ਕਿ ਸਰੀਰਕ ਤੌਰ ਤੇ ਮਾਂ ਦੀ ਤੇ ਬੱਚੇ ਦੀ ਦੂਰੀ ਬਣ ਜਾਏ ਫਿਰ ਪ੍ਰਤਪਾਲਣਾ ਕਿਵੇਂ ਕਰੇਗੀ? ਧਰਾਤਲ ਦੇ ਤੌਰ ਤੇ ਜ਼ਮੀਨੀ ਤੌਰ ਤੇ ਦੂਰੀ ਬਣ ਜਾਏ ਸਰੀਰਕ ਤੌਰ ਤੇ? ਸਾਹਿਬ ਨੇ ਕਿਹਾ ਨਹੀਂ, ਇਸ ਤੋਂ ਅੱਗੇ ਇੱਕ ਹੋਰ ਕਿਰਪਾ ਹੈ, ਫਿਰ ਸਿਮਰਨ ਰਾਹੀਂ ਉਹ ਬਰਕਤਾਂ ਮਿਲਦੀਆਂ ਨੇ। ਜਿਵੇਂ ਇੱਕ ਕੂੰਜ ਵੀ ਮਾਂ ਹੈ, ਉਹ ਆਪਣੇ ਬੱਚਿਆਂ ਨੂੰ ਛੱਡ ਕੇ ਸੈਂਕੜੇ ਕੋ ਦੂਰ ਚਲੀ ਗਈ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਕਿ ਜਦੋਂ ਉਹ ਦਾਣਾ ਚੁਣਦੀ ਏ ਆਪਣੇ ਬੱਚੇ ਨੂੰ ਨਾਲ ਹੀ ਚੇਤੇ ਕਰ ਲੈਂਦੀ ਹੈ। ਚੁਗੈ ਚਿਤਾਰੇ ਪੀ ਚੁਗੈ ਚੁਗ ਚੁਗ ਚਿਤਾਰੇ, ਜਾਂ ਹਜ਼ੂਰ ਦੇ ਬਚਨ ਕਿ ਉਡੈ ਊਡ ਆਵੈ ਸੈ ਕੋਸਾਂ, ਤਿਸ ਪਾਛੇ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਉਹ ਕੂੰਜ ਮਨ ਮੈਂ ਸਿਮਰਨ ਕਰਿਆ, ਸਾਹਿਬ ਨੇ ਕਿਹਾ ਜਿਵੇਂ ਇੱਕ ਕੂੰਜ ਦਾ ਸਿਮਰਨ ਆਪਣੇ ਬੱਚੇ ਦੇ ਪ੍ਰਤੀ, ਉਹਨੀ ਜ਼ਮੀਨੀ ਦੂਰੀ ਵੀ ਹੋਵੇ ਤੇ ਆਪਣੇ ਬੱਚੇ ਦੀ ਪ੍ਰਤਪਾਲਣਾ ਕਰ ਜਾਂਦਾ ਹੈ। ਸਿੱਖ ਕਿਤੇ ਵੀ ਹੋਵੇ ਜਦੋਂ ਸਾਧਨਾ ਕਰਦਿਆਂ ਇਹਦੇ ਅੰਦਰ ਸਿਮਰਨ ਚੱਲ ਪਵੇ, ਸਿਮਰਨ ਟਿਕ ਜਾਏ, ਸੱਚ ਇਵੇਂ ਉਹ ਧਰਾਤਲ ਦੀ ਦੂਰੀ ਦੂਰੀ ਵੀ ਨਹੀਂ ਰਹਿੰਦੀ, ਕੂੰਜ ਭਾਵੇਂ ਦੂਰ ਰਹਿੰਦੀ ਏ, ਜਦੋਂ ਸਿਮਰਨ ਵਿੱਚ ਕੋਈ ਟਿਕ ਜਾਂਦਾ ਗੁਰੂ ਉਹਦੇ ਅੰਗ ਸੰਗ ਹੁੰਦਾ। ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਜੈਸੇ ਗਗਨ ਫਿਰੰਤੀ ਉੱਡਦੀ ਕਪਰੇ ਬਾਗੇ ਵਾਲੀ, ਕੂੰਜ ਜੈਸੇ ਗਗਨ ਫਿਰੰਤੀ ਉੱਡਤੀ ਕਪਰੇ ਬਾਗੇ ਵਾਲੀ, ਉਹ ਚੀਤ ਰੱਖ ਹੈ ਪੀਛੇ ਵਿੱਚ ਬਚਰੈ, ਨਿਤ ਖਿਰਦੈ ਸਾਰ ਸੰਭਾਲੀ, ਤਿਉਂ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ, ਗੁਰ ਸਿੱਖ ਰੱਖੈ ਜੀ ਨਾਲੀ। ਸਤਿਗੁਰੂ ਜਿਵੇਂ ਕੂੰਜ ਰੱਖ ਦਈਏ ਇਸੇ ਤਰ੍ਹਾਂ ਆਪਣੇ ਸਿੱਖ ਨੂੰ ਰੱਖ ਦੇ। ਗੁਰੂ ਸੱਜਣ ਕਿਰਪਾ ਕੀ ਕਰਦੇ, ਭਾਵੇਂ ਪਦਾ ਆਪ ਸਭ ਨੂੰ ਚੇਤੇ ਹੈ, ਬਾਣੀ ਪੜਨ ਵਾਲੇ ਕੋ ਥੋੜਾ ਜਿਹਾ ਟਿਕ ਕੇ ਅਰਥ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕੋ ਗੁਰ ਸਦਾ ਦਿਆਲ, ਸਦਾ ਹੀ ਦਿਆਲੂ ਨੇ। ਠੀਕ ਹੈ ਭਾਵੇਂ ਬਾਣੀ ਚ ਸ਼ਬਦ ਵੀ ਨੇ ਕਿ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਪਰ ਸਤਿਗੁਰੂ ਦੇ ਬਾਰੇ ਇੱਕ ਬਚਨ ਹਜ਼ੂਰ ਨੇ ਫਰਮਾਇਆ ਕਿ ਸਤਿਗੁਰੂ ਸਦਾ ਦਿਆਲ ਹੈ। ਭਾਈ ਕਿਹੜੀ ਘੜੀ ਜਦੋਂ ਗੁਰੂ ਜੀ ਦਿਆਲੂ ਨਹੀਂ? ਉਹ ਤਾਂ ਦਇਆ ਨਿਧ ਨੇ, ਦਇਆ ਦੇ ਘਰ ਨੇ, ਦਿਆਲੂ ਨੇ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਇੱਕ ਨਦਰ ਕਰ ਦੇਖੈ ਸਭ ਉੱਪਰ, ਜੇ ਖਾ ਭਾਓ ਤਿਹਾ ਫਲ ਪਾਈਏ। ਜਿਹੋ ਜੀ ਭਾਵਨਾ ਹੈ ਸਾਹਿਬ ਦੇ ਬਚਨ, ਸਤਿਗੁਰ ਸਿੱਖੈ ਕੀ ਕਰੇ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਖਿਰੈ। ਭੈੜੀ ਮਤ ਨੂੰ, ਭੈੜੀ ਮਾਇਲ ਨੂੰ ਦੂਰ ਕਰ ਦਿੰਦੇ ਨੇ। ਜਿਉਂ ਜਿਉਂ ਕਿਸੇ ਦੀ ਮੈਲ ਉਤਰਦੀ ਹੈ ਨਾ, ਤਿਉਂ ਤੂੰ ਸੱਚ ਇਵੇਂ ਗੁਰੂ ਦੇ ਬਚਨਾਂ ਰਾਹੀਂ ਉਹ ਪਰਮਾਤਮਾ ਦਾ ਚਿੰਤਨ ਕਰਦਾ ਹੈ। ਸਾਹਿਬ ਕਹਿੰਦੇ ਨੇ ਗੁਰ ਬਚਨੀ ਹਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕੱਟੈ। ਸਤਿਗੁਰੂ ਆਪਣੇ ਸਿੱਖ ਦੇ ਬੰਧਨਾਂ ਨੂੰ ਕੱਟਦੇ ਨੇ। ਉਹ ਬੰਧਨ ਭਾਵੇਂ ਵਕਾਰਾਂ ਦੇ ਹੋਣ, ਉਹ ਬੰਧਨ ਭਾਵੇਂ ਬਾਹਰ ਮੁਖੀ ਹੋਣ, ਸਤਿਗੁਰੂ ਦੇ ਬਚਨ ਨੇ ਉਹ ਤਾਂ ਇੰਨੇ ਬੰਧਨ ਕੱਟ ਦਿੰਦੇ ਨੇ ਕਿ ਜਿਵੇਂ ਇੱਕ ਆਂਡੇ ਵਿੱਚ ਬੱਚਾ, ਇਹ ਬਾਣੀ ਦੇ ਬਚਨ, ਇੱਕ ਪੰਛੀ ਦਾ ਬੱਚਾ ਆਂਡੇ ਵਿੱਚ ਹੈ, ਉਹਦਾ ਸਰੀਰ ਦੀ ਬਣਤਨ ਹੋ ਰਹੀ, ਬਣਤਰ ਬਣ ਰਹੀ ਹੈ, ਪਰ ਉਹ ਆਂਡਾ ਕਦੀ ਉੱਡੇਗਾ ਨਹੀਂ। ਉਹਦੇ ਵਿੱਚ ਜਿਹੜਾ ਬੈਠਾ ਉਹ ਉੱਡਣ ਵਾਲਾ ਹੈ, ਆਂਡੇ ਨਾਲ ਨਹੀਂ ਉੱਡੇਗਾ। ਉੱਡੇਗਾ ਤਾਂ ਜਦੋਂ ਆਂਡੇ ਦਾ ਖੋਲ ਟੁੱਟਦਾ ਤੇ ਪੰਛੀ ਦਾ ਬੱਚਾ ਅਸਮਾਨ ਵਿੱਚ ਉਡਾਰੀ ਮਾਰਦਾ। ਸੱਚ ਇਵੇਂ ਕਿ ਜਿਵੇਂ ਆਂਡਾ ਟੁੱਟ ਜਾਏ, ਪੰਛੀ ਸਵਤੰਤਰ ਹੋ ਕੇ ਉਡਾਰੀ ਮਾਰਦਾ। ਸਤਿਗੁਰੂ ਜਦੋਂ ਕਿਰਪਾ ਕਰਦੇ ਨੇ, ਉਦੋਂ ਭਰਮ ਭੁਲੇਖੇ ਵਾਸ਼ਨਾਵਾਂ ਦੇ ਹਰ ਤਰ੍ਹਾਂ ਦੇ ਪਰਦੇ ਨੂੰ ਤੋੜ ਦਿੰਦੇ ਨੇ, ਤੇ ਇਹਦੇ ਵਿੱਚੋਂ ਨਿਕਲ ਕੇ ਫਿਰ ਕੋਈ ਆਤਮਕ ਮੰਡਲ ਦੀ ਉਡਾਰੀ ਮਾਰਦਾ। ਫੂਟੋ ਆਂਡਾ ਭਰਮ ਕਾ, ਮਨੈ ਭਇਓ ਪ੍ਰਗਾਸ਼, ਕਾਟੀ ਬੇਰੀ ਪਗਾਂ ਤੇ ਗੁਰਕੀਨੀ ਬੰਦ ਖਲਾਸ। ਆਵਣ ਜਾਣ ਰਹੋ, ਤਪਤ ਕੜਾਹਾ ਬੁਝ ਗਿਆ ਗੁਰ ਸ਼ੀਤਲ ਨਾਮ ਦਿਓ। ਸਤਿਗੁਰੂ ਬੰਧਨ ਕੱਟਦੇ ਨੇ, ਸਤਿਗੁਰ ਸਿੱਖ ਕੇ ਬੰਧਨ ਕੱਟੈ, ਤੇ ਫਿਰ ਗੁਰ ਕਾ ਸਿੱਖ ਬੇਕਾਰ ਤੇ ਕੱਟੈ। ਫਿਰ ਬੇਨਤੀ ਸਮਝਿਓ, ਪ੍ਰਤਪਾਲਣਾ, ਦਿਆਲਤਾ, ਸਿੱਖ ਦੀ ਪਰਵਰਿਸ਼, ਉਹਦੀ ਦੁਰਮਤ ਦਾ ਨਾਸ਼, ਗੁਰੂ ਦੇ ਬਚਨਾਂ ਨਾਲ ਉਹਨੂੰ ਉਚਾਰਨਾ। ਸਾਹਿਬ ਕਹਿੰਦੇ ਨੇ ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰ ਕਾ ਸਿੱਖ ਬੇਕਾਰ ਤੇ ਕੱਟੈ। ਫਿਰ ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ, ਗੁਰੂ ਦਾ ਸਿੱਖ ਵੱਡਿਆਂ ਭਾਗਾਂ ਵਾਲਾ ਹੋ ਗਿਆ। ਸਾਹਿਬ ਕਹਿੰਦੇ ਨੇ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ, ਲੋਕ ਤੇ ਪਰਲੋਕ ਸਵਾਰਦੇ ਨੇ ਸਤਿਗੁਰੂ ਆਪਣੇ ਸਿੱਖ ਦਾ। ਸਤਿਗੁਰ ਸਿੱਖ ਕਾ ਖਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ। ਇੱਥੋਂ ਫਿਰ ਅੱਗੇ ਤੁਰਨੇ, ਜੀ ਨਾਲ ਸੰਵਾਰਦੇ ਨੇ। ਫਿਰ ਬੇਨਤੀ ਕਿ ਸਰੀਰਕ ਤੌਰ ਤੇ ਵੀ ਸੰਭਾਲਦੇ ਨੇ, ਡੋਲਣ ਤੋਂ ਬਚਾਉਂਦੇ ਨੇ। ਕੱਲੀ ਆਤਮਾ ਦੀ ਗੱਲ ਨਹੀਂ, ਜੇ ਜੋਗੇ ਵਰਗਾ ਹੁਕਮ ਮੰਨ ਕੇ ਤੁਰਦਾ ਤੇ ਮਨ ਖਿੰਡਦਾ, ਇੱਕ ਚਿਤਵਨੀ ਵੀ ਸੀ ਨਾ, ਤੇ ਸੱਚ ਇਵੇਂ ਗੁਰਮੁਖੋ, ਇਹ ਤਾਂ ਹਉਮੈ ਦਾ ਫੁਰਨਾ ਹੀ ਇੱਕ ਐਸਾ ਹੈ, ਜਿੱਦਣ ਕਿਸੇ ਨੂੰ ਦੱਸੇ ਵੀ ਨਾ ਬੰਦਾ, ਤੇ ਤੁਰਦਿਆਂ ਫਿਰਦਿਆਂ ਆਪਣੇ ਜੀਵਨ ਦਾ, ਆਪਣੇ ਕੰਮਾਂ ਦੀ ਹਉਮੈ ਦੇ ਫੁਰਨੇ ਬਣਾਉਣ ਲੱਗ ਪਏ। ਉਹ ਇਹੋ ਜੀ ਅੱਗ ਨੇ ਕਿ ਅੰਦਰੋਂ ਅੰਦਰ ਹੀ ਸਾੜ ਦਿੰਦੇ ਨੇ। ਦੂਜਾ ਦਿਨ ਕੀ ਕੁਝ ਸਮੇਂ ਤੋਂ ਬਾਅਦ ਹੀ ਉਹਦਾ ਨਤੀਜਾ ਸਾਹਮਣੇ ਆ ਜਾਂਦਾ। ਕਾਂਜੀ ਦੀਆਂ ਬੂੰਦਾਂ ਪੈਣ, ਦੁੱਧ ਫਟ ਜਾਂਦਾ ਹੈ, ਨਿੱਕੀ ਜੀ ਚਿੰਗਾਰੀ ਲੱਗ ਜਾਏ ਤੇ ਰੂਹ ਸੜ ਕੇ ਰਾਖ ਹੋ ਜਾਂਦਾ। ਪਿਆਰਿਓ, ਸੂਖਸ਼ਮ ਫੁਰਨੇ ਤੇ ਤਾਂ ਸਥੂਲ ਹੀ ਨਿਖੋਮੇ ਛੱਡਦੀ, ਸੂਖਸ਼ਮ ਦੀ ਤਾਂ ਗੱਲ ਅਜੇ ਦੂਰ ਦੀ, ਬਾਹਰ ਮੁਖੀ ਸਥੂਲ ਖੋਮੇ ਨਹੀਂ ਛੱਡਦੀ। ਸਤਿਗੁਰੂ ਕਹਿੰਦੇ ਨੇ ਕਈ ਵਾਰੀ ਜਿਉਂ ਜਿਉਂ ਗੁਣ ਹੁੰਦਾ ਹੈ ਨਾ, ਤਿਉਂ ਤਿਉਂ ਹਉਮੈ ਵੀ ਨਾਲ ਪ੍ਰਬਲ ਹੋਣ ਲੱਗ ਪੈਂਦੀ। ਬੋੜ ਦਾ ਰੁੱਖ ਹੈ ਨਾ, ਜਦੋਂ ਛੋਟਾ ਹੈ ਉਹ ਕੋਮਲ ਹੈ, ਜਿਸ ਪਾਸੇ ਝੁਕਾਵਾਂਗੇ ਉਹ ਮੁੜ ਜਾਏਗਾ, ਪਰ ਜਿੱਦਾਂ ਕੁਝ ਸਾਲਾਂ ਤੋਂ ਬਾਅਦ ਉਹ ਵੱਡਾ ਹੋ ਗਿਆ, ਫਿਰ ਹਲਾਮ ਦੀ ਗੱਲ ਤਾਂ ਛੱਡੋ, ਉਹਦੀਆਂ ਟਾਹਣਾਂ ਵਿੱਚੋਂ ਵੀ ਜੜ ਧਰਤੀ ਉੱਤੇ ਪਰਲਣ ਲੱਗ ਪੈਂਦੀ, ਉਹ ਨਿਕਲਦੀਆਂ ਨੇ ਬਾਹਰ। ਕਈ ਵਾਰੀ ਤੁਰਦਿਆਂ ਬੰਦਾ ਜਦੋਂ ਤੁਰਦਾ ਤੇ ਅਕਸਰ ਉਹਦੀ ਖੌਮੇ ਸੂਖਸ਼ਮ ਰੂਪ ਵਿੱਚ, ਥੋੜੇ ਰੂਪ ਵਿੱਚ ਹੈ, ਪਰ ਜਦੋਂ ਕਈ ਵਾਰੀ ਬਹੁਤ ਜ਼ਿਆਦਾ ਗੁਣ ਆ ਜਾਂਦਾ, ਖਿਮਾ ਕਰਿਓ, ਖੌਮੇ ਉਸ ਤੋਂ ਜ਼ਿਆਦਾ ਪ੍ਰਬਲ ਹੋ ਜਾਂਦੀ ਹੈ, ਜੋ ਸਤਿਗੁਰੂ ਨੇ ਬਾਣੀ ਚ ਕਿਹਾ। ਤੇ ਇਸ ਕਥਾ ਦਾ ਮਤਲਬ ਇਹ ਨਹੀਂ ਕਿ ਕਿ ਮੈਂ 2 ਫੁੱਟ ਉੱਚਾ ਬੈਠਾ ਤੇ ਕੇਵਲ ਆਪ ਜੀ ਲਈ, ਇਹ ਮੇਰੇ ਲਈ ਨਹੀਂ। ਤਾਂ ਹੀ ਸਾਹਿਬ ਨੇ ਕਿਹਾ ਕਿ ਦੇਖੋ ਇੰਨੀ ਪ੍ਰਬਲ ਹੈ, ਹਮ ਵੱਡ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਸਤਿਗੁਰੂ ਸਰੀਰਕ ਤੌਰ ਤੇ ਵੀ ਜੇ ਫੁਰਨਾ ਹੀ ਉੱਠਦਾ, ਭਾਈ ਜੋਗੇ ਦੇ ਅੰਦਰ ਫੁਰਨਾ ਹੀ ਉੱਠਿਆ ਨਾ, ਤੇ ਉਹ ਕੋਈ ਮਾੜਾ ਤੇ ਨਹੀਂ ਸੀ ਨਾ। ਉਹਨੇ ਕਿਹਾ ਮੈਂ ਗੁਰੂ ਦਾ ਹੁਕਮ ਮੰਨਿਆ, ਦੇਖੋ ਉਸ ਫੁਰਨੇ ਨੇ ਕਿੱਥੇ ਲੈ ਹੁੰਦਾ। ਜੇ ਸ਼ੁਕਰਾਨਾ ਕਰੀ ਜਾ ਮਨ ਕਿ ਮਾਲਕ ਤੂੰ ਹੁਕਮ ਮਨਾਇਆ ਪਰ ਉਹ ਫੁਰਨਾ ਬਣਿਆ, ਉਸ ਫੁਰਨੇ ਨੇ ਕਿੱਥੇ ਲਿਆ ਖੜਾ ਕੀਤਾ। ਪਰ ਸਤਿਗੁਰੂ ਸੱਜਣ ਇੰਨੇ ਸੰਭਾਲਣ ਵਾਲੇ, ਉਹਨਾਂ ਨੇ ਆਪਣੇ ਸਿੱਖ ਦੀ ਸਰੀਰਕ ਤੌਰ ਤੇ ਵੀ ਰਖਵਾਲੀ ਕੀਤੀ। ਉਹਨੂੰ ਕਿਰਪਾਲੂ ਸਤਿਗੁਰੂ ਨੇ ਡਿੱਗਦੇ ਹੋਏ ਨੂੰ, ਤਿਲਕਦੇ ਹੋਏ ਨੂੰ ਆਪ ਹੱਥ ਦੇ ਕੇ ਬਚਾ ਲਿਆ, ਪ੍ਰਤਪਾਲਣੀ ਕੀਤੀ। ਭਾਈ ਵਿਧੀ ਚੰਦ ਜੀ ਦੀ ਗੱਲ ਚੱਲ ਰਹੀ ਸੀ ਦੁਸ਼ਾਲਿਆਂ ਦੀ, ਅੱਜ ਵੀ ਭੱਟ ਸਾਹਿਬ ਅਸਥਾਨ ਹੈ, ਭਾਵਨਾ ਜਿੱਥੇ ਆ ਜਾਏ ਉੱਥੇ ਤਰਕ ਨਹੀਂ। ਉਹ ਭੱਟ ਵਿੱਚ ਵੜਦੇ ਨੇ, ਹਜ਼ੂਰ ਉੱਪਰ ਜਲ ਪੈ ਰਿਹਾ ਹੈ, ਸਰੀਰਕ ਤੌਰ ਤੇ ਅੱਗ ਵਿੱਚ ਪਏ ਹੋਏ ਸਿੱਖ ਨੂੰ ਵੀ ਸਤਿਗੁਰੂ ਤੱਤੀ ਵਾਹ ਨਹੀਂ ਲੱਗਣ ਦਿੰਦੇ। ਮਹਾਰਾਜ ਕਹਿੰਦੇ ਨੇ ਸਤਿਗੁਰੂ ਆਪਣੇ ਸਿੱਖ ਨੂੰ ਜਿੰਦ ਨਾਲ ਸੰਭਾਲਦੇ ਨੇ, ਉਹਦੀ ਲੋਕ ਪਰਲੋਕ ਸਹਾਇਤਾ ਕਰਦੇ ਨੇ। ਇਸ ਤੋਂ ਅਗਾਂਹ ਥੋੜਾ ਜਿਹਾ ਬਾਣੀ ਚ ਦੇਖੀਏ, ਉਂਝ ਜੇ ਅਸੀਂ ਧੰਨ ਗੁਰੂ ਨਾਨਕ ਸਾਹਿਬ ਆਦਿ ਗੁਰੂ ਨੇ, ਪਰ ਜੋ ਉਹਨਾਂ ਨੇ ਆਪਣੀ ਰਸਨਾ ਤੋਂ ਸ਼ਬਦ ਕਹਿ ਬਾਣੀ ਉਚਾਰਨ ਕੀਤੀ, ਸਾਨੂੰ ਸਾਰਿਆਂ ਨੂੰ ਇਹ ਗੱਲ ਕਹੀ ਕਿ ਗੁਰਬਾਣੀ ਗੁਰੂ ਹੈ। ਕਿਉਂਕਿ ਆਉਣਾ ਹੈ ਕਿ ਗੁਰੂ ਸੱਜਣ ਕੌਣ ਹੈ। ਅੱਜ ਦੇ ਪਰਪੇਖ ਵਿੱਚ ਜੇ ਕਥਾ ਕਰਾਂਗੇ ਤੇ ਗੁਰੂ ਸੱਜਣ ਦੀ ਗੱਲ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਤੇ ਮੁੱਕੇਗੀ, ਸਿੱਖ ਦੀ ਗੱਲ ਆ ਕੇ ਸ਼ਬਦ ਤੇ ਮੁੱਕੇਗੀ, ਗੁਰਬਾਣੀ ਤੇ ਆਪਾਂ ਆ ਕੇ ਟੇਕ ਰੱਖਾਂਗੇ। ਗੁਰੂ ਸੱਜਣ ਜਿੰਦ ਨਾਲ ਤੁਰਦੇ ਨੇ, ਸਰੀਰ ਨਾਲ ਸਮਾਜ ਤੁਰਦਾ, ਸਰੀਰ ਨਾਲ ਜਦੋਂ ਜਿੰਦ ਨਿਕਲਦੀ ਹੈ ਲੋਕ ਤੁਰਦੇ ਨੇ। ਪਰ ਕਈ ਵਾਰੀ ਦਾਸ ਬੇਨਤੀ ਕਰਦਾ ਸਰੀਰ ਦੇ ਨਾਲ ਜਿੰਦ ਨਾਲ ਕਦੀ ਸਰੀਰ ਵੀ ਨਹੀਂ ਜਾਂਦਾ। ਜੋਤ ਲੈ ਕੇ ਆਇਆ ਪਰ ਜੋਤ ਨਾਲ ਵਾਪਸ ਤਾਂ ਨਹੀਂ ਗਿਆ। ਇਹ ਸਰੀਰਾ ਮੇਰਿਆ, ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਪਰ ਜਦੋਂ ਜੋਤ ਨਿਕਲਦੀ ਏ ਜਿਹੜਾ ਨਾਲ ਆਇਆ ਉਹ ਵਾਪਸ ਤਾਂ ਨਹੀਂ ਜਾਂਦਾ, ਅੰਦਰੋਂ ਨਿਕਲਦਾ ਹੈ ਕੁਛ ਤੇ ਉਹ ਜੋ ਅੰਦਰੋਂ ਜਾਂਦਾ ਹੈ ਉਹਦੇ ਨਾਲ ਕੌਣ ਜਾਏਗਾ। ਭਾਵੇਂ 3 ਸਰੀਰਾਂ ਦੀ ਗੱਲ ਕੀਤੀ ਜਾਂਦੀ ਹੈ, ਸਥੂਲ ਹੈ, ਸੂਖਸ਼ਮ ਹੈ, ਕਾਰਨ ਹੈ, ਪਰ ਉਹ ਜਿਹੜੀ ਜਿੰਦ ਨਾਲ ਤੁਰਨ ਵਾਲੀ ਗੱਲ ਹੈ ਉਹ ਕੀ ਚੀਜ਼। ਜਿੰਨੀ ਕੁ ਸਤਿਗੁਰੂ ਸਮਤ ਬਖਸ਼ਣ, ਸ਼ਬਦ ਦਾ ਅਭਿਆਸ, ਜਪ ਤਪ ਬੰਦਗੀ, ਗੁਰੂ ਦੀ ਬਾਣੀ ਦਾ ਓਟ ਆਸਰਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਬਚਨ ਨੇ ਕਿ ਇਹ ਹੀ ਗੁਰੂ ਗਿਆਨ ਰੂਪ ਹੋ ਕੇ ਮਨੁੱਖ ਦੇ ਜੀਵ ਆਤਮਾ ਨਾਲ ਇਹਦੇ ਅੰਦਰ ਨਾਲ ਤੁਰਦੇ ਨੇ ਤੇ ਜਿੱਥੇ ਵੀ ਇਹ ਜਾਂਦਾ ਹੈ ਇਹਦੀ ਰੱਖਿਆ ਉਹ ਗੁਰੂ ਦਾ ਸ਼ਬਦ ਹੀ ਕਰਦਾ ਹੈ। ਫਿਰ ਬੇਨਤੀ, ਇੱਕ ਸ਼ਬਦ ਅਖਰੀ ਰੂਪ, ਸ਼ਬਦ ਤਾਂ ਉਹ ਸ਼ਕਤੀ ਹੈ ਜਿਹਦੇ ਵਿੱਚੋਂ ਸਭ ਕੁਝ ਨਿਕਲਿਆ ਹੈ। ਫਿਰ ਸ਼ਬਦ ਦੁਹਰਾ ਦਿਆਂ ਕਿ ਅੱਖਰਾਂ ਦਾ ਜੋੜ ਵੀ ਸ਼ਬਦ ਹੈ, ਜਦੋਂ ਕੁਛ ਨਹੀਂ ਉਦੋਂ ਵੀ ਸ਼ਬਦ ਸੀ, ਜਦੋਂ ਅੱਖਰ ਬਿਆਨ ਨਾ ਕੀਤੇ ਗਏ ਤੇ ਜਦੋਂ ਕੁਛ ਨਹੀਂ ਉਦੋਂ ਵੀ ਉਹ ਰਹਿਣਾ ਹੈ। ਜਦੋਂ ਇਹ ਅੱਖਰੀ ਸ਼ਬਦ ਨਾਲ ਕੋਈ ਜੁੜਦਾ ਇਹ ਸ਼ਬਦ ਉਸ ਸ਼ਬਦ ਤੱਕ ਲੈ ਜਾਂਦਾ ਹੈ ਤੇ ਜਦੋਂ ਉੱਥੇ ਰਸਾਈ ਹੋ ਜਾਏ, ਪਹੁੰਚ ਹੋ ਜਾਏ, ਤਾਂ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਦੇ ਨੇ, ਉਦੋਂ ਫਿਰ ਗੁਰੂ ਦਾ ਬਚਨ ਹੀ ਗੁਰੂ ਹੈ ਤੇ ਗੁਰੂ ਦਾ ਬਚਨ ਸਾਡੀ ਜਿੰਦ ਦਾ ਸਾਥੀ ਹੁੰਦਾ ਹੈ। ਹਜ਼ੂਰ ਦੇ ਪਵਿੱਤਰ ਬਚਨਾਂ ਵਿੱਚੋਂ ਹੀ ਹਜ਼ੂਰ ਨੇ ਬਾਣੀ ਬਾਰੇ ਵੀ ਸ਼ਬਦ ਕਹੇ ਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਇਹ ਗੁਰੂ ਸੱਜਣ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਤੇ ਗੁਰੂ ਸੱਜਣ ਕਿਵੇਂ ਸਹਾਇਤਾ ਕਰਦੇ ਨੇ। ਕਹਿਣ ਲੱਗੇ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ, ਖਿਨ ਰਮ ਜੁੜਖਾ ਥੋੜਾ ਜਿਹਾ ਗੁਰੂ ਦੇ ਨਾਲ। ਹੁਣ ਅਖੀਰ ਤੇ ਗੱਲ ਜਦੋਂ ਆਪਾਂ ਗੁਰੂ ਨਾਲ ਜੁੜਨ ਦੀ ਗੱਲ ਕਰਾਂਗੇ ਤੇ ਬਾਣੀ ਤੇ ਸ਼ਬਦ ਦੀ ਗੱਲ ਕਰਾਂਗੇ ਨਾ। ਸਾਹਿਬ ਕਹਿੰਦੇ ਨੇ ਖਿਨ ਰਮ ਥੋੜਾ ਜਿਹਾ ਸਮਾਂ ਚੇਤੇ ਕਰ, ਗੁਰ ਗਮ ਤੇਰੀ ਪਹੁੰਚ ਗੁਰੂ ਤੱਕ ਹੋ ਗਈ। ਖਿਨ ਰਮ ਗੁਰ ਗਮ ਹਰ ਦਮ, ਮਹਾਰਾਜ ਕਹਿੰਦੇ ਨੇ ਫਿਰ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ, जे खर दम तू जुड़ जाए फिर सच एवे कि जमा नाल तेरा वाह नहीं पहेगा। गुरबाणी की भाई साहब भाई गुरदास जी उन्हां दी रचना विचों होर सुखैनता हो जाएगी अर्थ करन दी। कहिंदे ने जिहड़े सिख गुरबाणी नाल जुड़दे ने शब्द नाल जुड़दे ने सतगुरु सज्जन अगे तुरदे ने। दास ने अर्ज कीती जिथे लेखा मंगिया जे उथे ते तन गुरु अर्जुन साहब ने तां इक होर बचन किया कहिंदे ने अज किसे आदमी ते कोई मुसीबत पै जाए सरकारे दरबारे उहदे ते कोई केस हो जाए ते उह चंगे वकील दी भाल करदा है। ते वकील इस करके हुंदा है उह अपने ज्ञान नाल अपने तर्क नाल अपनी दलील दे नाल उहनूं उस केस विचों जिता सके उह केस जित सके। महाराज कहिंदे ने जिवें एक वकील कोर्ट विच जा के एक जिस उपर दोष है उहदे वल्लों केस लड़दा है ते तकड़ा वकील दलीलां दे के अपनी लियाकत नाल उस केस नूं जित लैंदा है। कई वारी कहिंदे वकील बड़ा तकड़ा सी महाराज कहिंदे ने सतगुरु ना परमात्मा दी दरगाह दे वकील ने। उस घर विच आ कोई डिग्रियां तेरियां नहीं चलनियां जो मर्जी इकट्ठा करी रख उथे तां केवल जे बसीट कै प्रभु दी दरगाह ता ते सतगुरु हजूर ने ओ पवित्र सलोक के जैसा सतगुरु सुनी दा तैसो ही मैं ढीठ विछड़िया मेले प्रभु हर दरगह का बसीट आ गुरु सज्जन मिला के जेड़ा परमात्मा दी दरगाह दा वकील है जेड़ा विछड़िया नू मिला देंदा है। विछड़िया मेले प्रभु हर दरगह का बसीट हर नामो मंत्र दृढ़ाए दा कट्टा खोमै रोग नानक सतगुरु तिना मिलाया जिना तुरे पया संजोग। भाई साहब नू पुछया कि गुरमत दी गल कर दिया कि जिंद नाल किवें सतगुरु मौत तां इको जी जाना सब ने है। भाई साहब ने तीन बचन कहे वह कहिंदे ने जदों कोई सिख गुरु दे बचना नू अपनी जिंदगी विच अपना लैंदा है फिर गुरु किवें मददगार ने। उन्होंने कहा कि मीह पैंदा होवे जां मन लो कि पानी का गिलास कोई भर लै ते कोरा कागज लैके उस उपर आप पानी धार बन के सटी जाइए ते जां कोरा कागज पानी दे विच पा दिओ ते पानी विच पिया होया कागज वह गल जाएगा। उदाहरण का एक पक्ष ही लईदा हुंदा अक्सर दास बेनती करदा है कि विचार करदिया जो प्रकरण चलता होवे जिथे मच्छी की प्रीत की गल बाणी च कीती गई है उथे मच्छी नू जीव का लगा होया रोग उहदा भी जिक्र किया गया। जे आपां कहीए जी प्रीत की गल करदे उहनूं तां रोग लगा। महाराज कहिंदे जो प्रकरण चलता है जिस वेले ते गल ढुकदी है उहनूं स्वीकारना चाहीदा है। हुण उह कागज पानी विच पाओ गल जाएगा पर उहदे वर्गे कागज पानी विच पाण तो पहला उहनूं कोई थिंदे विच घिओ विच थिंदियाई विच चंगी तरह डोब लवे ते उस कागज नूं पानी विच पा उह कागज छेती गलेगा नहीं। इकला कोरा कागज आवे उहनूं पानी अवश्य गलेगा पर जदों कोई थिंदे नाल घिओ नाल भिज्जा होया कागज पानी च पांदा है पानी भी उहनूं छेती गाल नहीं सकदा। तेरी सियाणप दा कोरापन तेनूं गाल देगा जे गुरु दे शब्द गुरु दे बचना दी थंदियाई तेरे अंदर चली गई। सच एवे कि थिंदे कागज नूं जिवें पानी नहीं गालदा जिस जमदूत तो सारे लोग तरिंदे ने जिदा अंदर बाणी नाल भेजा उहदा जमदूत भी कुछ नहीं बिगाड़ सकता। एक पक्ष दूसरी बेनती कि रूह भावें करोड़ां गठां कोई कठियां कर लै ते अगे दास ने बेनती की चिंगारी एको ही चाहीदी है एक माचिस दी तीली कोई बाल के उस गठां विच रख दे ते देखदियां देखदियां करोड़ां गठां रूह दियां सड़ के राख हो जाणगियां पर उसे रूह विचों कोई थोड़ा बहुता रूह पूणी जिन्ना बत्ती वटन जिन्ना वक कर ले ते उस रूह दी बत्ती वटे बत्ती वट के तेल दीवा तेल वाला यूं कह लो दीवे नूं तेल नाल भर लै ਤੇ ਉਸ ਬੱਤੀ ਨੂੰ ਤੇਲ ਵਾਲੇ ਦੀਵੇ ਵਿੱਚ ਰੱਖ ਦੇਵੇ ਤੇ ਇੱਕ ਪਾਸਿਓਂ ਅੱਗ ਲਾ ਦੇ। ਹੁਣ ਕਰੋੜਾਂ ਗੱਠਾਂ ਰੂੰ ਦੀਆਂ ਵੇਖਦਿਆਂ ਵੇਖਦਿਆਂ ਸੜ ਕੇ ਰਾਖ ਹੋ ਗਈਆਂ, ਪਰ ਇੱਕ ਬੱਤੀ ਜਿਹੜੀ ਵੱਟੀ ਹੈ ਤੇਲ ਵਿੱਚ ਭਿੱਜੀਏ ਉਹ ਕਈ ਮਹੀਨੇ ਜਲਦੀ ਏ, ਪਰ ਅੱਗ ਤਾਂ ਉਹੀ ਏ ਜਿਹਦੀ ਇੱਕ ਚੰਗਿਆੜੀ ਕਰੋੜਾਂ ਗੱਠਾਂ ਸਾੜ ਸਕਦੀ ਏ, ਪਰ ਉਹ ਬਲਦੀ ਕੋਈ ਉਹਦੇ ਮੂੰਹ ਚ, ਉਹਦੀ ਯੁਰਤ ਕਿਉਂ ਨੀ ਕਿ ਸਾਰੀ ਬੱਤੀ ਨੂੰ ਇੱਕੋ ਵੇਲੇ ਸਾੜ ਸਕੇ? ਨਹੀਂ ਸਾੜਦੀ, ਉਹ ਚਾਨਣ ਦੇਣ ਦਾ ਕੰਮ ਕਰਦੀ ਹੈ, ਕਿਉਂਕਿ ਉਹ ਤੇਲ ਚ ਭਿੱਜੀ ਹੈ, ਉਹਨੂੰ ਮਰਿਆਦਾ ਦਾ ਵੱਟ ਦਿੱਤਾ ਗਿਆ ਹੈ। ਜਿਹੜਾ ਬੰਦਾ ਗੁਰੂ ਦੀ ਮਰਿਆਦਾ ਵਿੱਚ ਆ ਜਾਏਗਾ, ਗੁਰੂ ਦੇ ਸ਼ਬਦ ਗੁਰੂ ਦੇ ਬਚਨ ਵਿੱਚ ਭਿੱਜ ਜਾਏਗਾ, ਕਹਿਣ ਲੱਗੇ ਜਿਵੇਂ ਅੱਗ ਬੱਤੀ ਨੂੰ ਛੇਤੀ ਨਹੀਂ ਜਾਲ ਸਕਦੀ, ਜਿਹੜੀ ਮੌਤ ਤੋਂ ਲੋਕ ਭੈ ਖਾਂਦੇ ਨੇ, ਗੁਰੂ ਸੱਜਣ ਦੀ ਕਿਰਪਾ ਨਾਲ ਹੋਵੇ ਉਹ ਮੌਤ ਦਾ ਭੈ ਵੀ ਕੁਛ ਨਹੀਂ ਕਰ ਸਕਦਾ, ਉਹ ਡਰ ਨਿਕਲੇ। ਤੀਸਰਾ ਬਚਨ, ਸਿਰਫ ਇਹ ਉਦਾਹਰਨਾਂ ਸਮਝਾਉਣ ਲਈ ਨੇ ਮਨ ਨੂੰ। ਹਜ਼ੂਰ ਨੇ ਫੁਰਮਾਇਆ ਕਿ ਇੱਕ ਲੋਹੇ ਦਾ ਛੋਟਾ ਜਿਹਾ ਟੁਕੜਾ ਕੋਈ ਲੈ ਲਏ, ਮੰਨ ਲਓ ਉਹਨੂੰ ਪਾਣੀ ਚ ਸੱਟੋ ਤੇ ਲੋਹੇ ਦਾ ਟੁਕੜਾ ਉਸੇ ਵੇਲੇ ਡੁੱਬ ਜਾਏਗਾ। ਪਰ ਮਹਾਰਾਜ ਕਹਿੰਦੇ ਨੇ ਲੱਕੜ ਲੈ ਲੈ, ਕੋਈ ਕਿਸ਼ਤੀ ਬਣਾ ਲੈ ਤੇ ਉਹਦੇ ਵਿੱਚ ਲੋਹਾ ਰੱਖ ਦਿਓ, ਜਾਂ ਲੱਕੜ ਦੇ ਵਿੱਚ ਲੋਹੇ ਨੂੰ ਫਿੱਟ ਕਰ ਦਿਓ, ਪਾਣੀ ਵੀ ਸੱਟੋ ਤੇ ਉਹ ਲੋਹਾ ਵੀ ਤਰ ਜਾਂਦਾ, ਉਹ ਪਾਣੀ ਵਿੱਚ ਡੁੱਬਦਾ ਨਹੀਂ, ਇਕੱਲਾ ਲੋਹੇ ਆਏਗਾ ਤੇ ਜ਼ਰੂਰ ਡੁੱਬੇਗਾ, ਲੱਕੜ ਦੀ ਸੰਗਤ ਮਿਲ ਜਾਏ ਤੇ ਲੋਹਾ ਵੀ ਤਰ ਜਾਂਦਾ। ਕਹਿੰਦੇ ਨੇ ਸੱਚ ਇਹ ਵੇ, ਹਉਮੈ ਨਾਲ ਇਕੱਲਾ ਤੁਰੇਗਾ ਤੇ ਡੁੱਬੇਗਾ, ਜੇ ਗੁਰੂ ਸੱਜਣ ਦਾ ਪੱਲਾ ਪਕੜਨਾ ਹੈਗਾ ਨਾ, ਜਿਵੇਂ ਲੋਹੇ ਨੂੰ ਲੱਕੜ ਨਹੀਂ ਡੁੱਬਣ ਦਿੰਦੀ, ਸਮਰੱਥ ਸਤਿਗੁਰੂ ਆਪਣੇ ਸਿੱਖ ਨੂੰ ਨਹੀਂ ਡੁੱਬਣ ਦਿੰਦੇ। ਭਾਈ ਸਾਹਿਬ ਦੇ ਬਚਨ ਨੇ ਜੈਸੇ ਕਿਰਤਾਸ, ਕਿਰਤਾਸ ਦਰ ਤੇ ਕਾਗਜ਼, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੇ, ਪਾਣੀ ਦੀ ਬੂੰਦ ਪਵੇ ਉਹ ਗਲ ਗਿਆ, ਕਿਰਤ ਸੰਬੰਧ ਜਦੋਂ ਉਹਦਾ ਘਿਓ ਨਾ ਰਿਸ਼ਤਾ ਬਣ ਜਾਏ, ਕਿਰਤ ਸੰਬੰਧ ਜਲ ਮਤ ਸਾਵਧਾਨ ਹੈ, ਉਹਦਾ ਘਿਓ ਨਾ ਰਿਸ਼ਤਾ ਬਣ ਜਾਏ ਤੇ ਉਹ ਕਾਗਜ਼ ਪਾਣੀ ਵਿੱਚ ਵੀ ਸੁਚੇਤ ਬਚ ਜਾਂਦਾ ਹੈ। ਕਹਿੰਦੇ ਨੇ ਜਿਵੇਂ ਘਿਓ ਨਾਲ ਕਾਗਜ਼ ਦਾ ਰਿਸ਼ਤਾ ਬਣ ਜਾਏ ਉਹ ਬਚ ਜਾਂਦਾ ਹੈ, ਤੇ ਜਿਸ ਸਿੱਖ ਦਾ ਰਿਸ਼ਤਾ ਗੁਰੂ ਕੀ ਬਾਣੀ ਨੂੰ ਅੰਦਰੋਂ ਬਣ ਜਾਏ ਉਹਦਾ ਵੀ ਬਚਾਅ ਹੁੰਦਾ ਹੈ। ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੇ, ਕਿਰਤ ਸੰਬੰਧ ਜਲ ਮਧ ਸਾਵਧਾਨ ਹੈ, ਜੈਸੇ ਕੋਟ ਭਾਰ ਤੂਲ ਤਨਕ ਚਿੰਗ ਪਰੇ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ, ਪਰ ਬੱਤੀ ਵੱਟੀ ਨੂੰ ਤਾਂ ਅੱਗ ਸਾੜਦੀ ਨਹੀਂ, ਕਰੋੜਾਂ ਗੱਠਾਂ ਰੂਹ ਦੀਆਂ ਸੜ ਗਈਆਂ, ਜੈਸੇ ਲੋਹ ਬੂਟ ਜਾਤ ਸਲਲ ਮੈਂ ਡਰ ਤਖੀ, ਪਰ ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ। ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ, ਸਤਿਗੁਰ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ, ਤੈਸੇ ਜਮਕਾਲ ਬਿਆਲ ਸਕਲ ਸੰਸਾਰ ਗ੍ਰਸ ਹੈ, ਮੂੰਹ ਅੱਡ ਕੇ ਜਮਦੂਤ ਸਭ ਨੂੰ ਗ੍ਰਸ ਦੇ, ਪਰ ਸਤਿਗੁਰ ਭੇਟਤ ਕੀ ਦਾਸਨ ਦਾਸਾਨ ਹੈ। ਜਦੋਂ ਸਤਿਗੁਰੂ ਕਿਸੇ ਸਿੱਖ ਨੂੰ ਮਿਲਦਾ ਹੈ, ਸਤਿਗੁਰੂ ਦੇ ਚਰਨਾਂ ਸਿੱਖ ਜੁੜਦਾ ਤੇ ਜਮਦੂਤ ਵੀ ਦਾਸ ਬਣ ਜਾਂਦਾ ਹੈ। ਜੋ ਬੇਨਤੀ ਅੱਗੇ ਕਰਨੀ ਚਾਹੁੰਦਾ, ਉਹ ਬਚਨ ਜਦੋਂ ਅੰਦਰ ਸ਼ਬਦ ਵਸਦਾ ਹੈ, ਗੁਰੂ ਸੱਜਣ ਦੀ ਬਾਣੀ ਅੰਦਰ ਵਸਦੀ ਹੈ, ਤੇ ਇੱਕ ਗੱਲ ਸਪਸ਼ਟ ਕਿ ਸਿਫਤ ਕਰਨ ਵਿੱਚ ਇੱਕ ਗੱਲ ਪੱਕੀ ਬੰਦਾ ਜਗਿਆਸੂ ਰੱਖੇ, ਇੰਨਾ ਦ੍ਰਿੜ ਵਿਸ਼ਵਾਸ ਮਾਲਕ ਦੇ ਦੇ ਜੋ ਮਰਜ਼ੀ ਦੁਨੀਆਂ ਚ ਹੋ ਜਾਏ, ਇੱਕੋ ਗੱਲ ਕਹਿ ਕੇ ਮੇਰੇ ਸਤਿਗੁਰੂ ਵਰਗਾ ਹੋਰ ਕੋਈ ਨਹੀਂ। ਇਹ ਬੜੀ ਵੱਡੀ ਇੱਕ ਗੱਲ ਹੈ। ਸੰਤ ਨਿਹਾਲ ਸਿੰਘ ਹੁਣੀ ਕਹਿੰਦੇ ਸਨ, ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਆ, ਉਹ ਬਖਸ਼ਿਸ਼ ਕਰਦੇ ਸਨ, ਜਦੋਂ ਮੱਥਾ ਟੇਕ ਹੀ ਦਿੱਤਾ, ਆਪਣਾ ਆਪ ਝੁਕਾ ਹੀ ਦਿੱਤਾ, ਉਹ ਕਹਿੰਦੇ ਸਨ ਦੁਨੀਆਂ ਵਿੱਚ ਹਰ ਬੰਦਾ ਛਾਤੀ ਠੋਕ ਕੇ ਕੋਈ ਨਾ ਕੋਈ ਦਾਵਾ ਕਰਦਾ ਹੈ, ਕਾਹੋਂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਉਹਨਾਂ ਦਾ ਪੜ੍ਹਦੇ ਅਸੀਂ ਬਚਨ, ਕਾਹੋਂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਕਾਹੋਂ ਕੋ ਭਰੋਸੋ ਜ਼ੋਰ ਚਾਕਰੀ ਜਹਾਜ਼ ਪੈ, ਕਿਸੇ ਨੂੰ ਵੀ ਬੜਾ ਭਰੋਸਾ ਹੈ, ਸੱਚੀ ਜੇ ਮਨ ਦੀ ਅਵਸਥਾ ਹੈ ਨਾ ਬੰਦਾ, ਜੇ ਜ਼ਮੀਨ ਬੜੀ ਏ ਜਿੱਥੇ ਵੀ ਜਾਏਗਾ ਜਦੋਂ ਵੀ ਗੱਲ ਕਰੇਗਾ, ਜ਼ਮੀਨ ਬਾਹਰ ਹੁੰਦੀ ਹੈ ਪਰ ਉਹਦੇ ਮਨ ਚ ਮਰੱਬੇ ਵਸੇ ਹੁੰਦੇ ਨੇ, ਜਿੱਥੇ ਜਾਂਦਾ ਉਸ ਜ਼ਮੀਨ ਦੇ ਹੰਕਾਰ ਵਿੱਚ ਹੀ ਬੋਲੀ ਜਾਂਦਾ, ਕਹਿੰਦਾ ਸਾਨੂੰ ਕਿਹੜੀ ਪਰਵਾਹ, ਸਾਡੇ ਨਿਆਣਿਆਂ ਕਿਹੜੀ ਮਜ਼ਦੂਰੀ ਕਰਨੀ ਹੈ, ਸਾਡੇ ਮੁਰੱਬੇ ਵੇਚੀ ਜਾਣ ਕਈ ਪੁਸ਼ਤਾ ਤਾਂ ਨਹੀਂ ਮੁੱਕਦੇ, ਇਹ ਲੋਕ ਅਕਸਰ ਕਹਿੰਦੇ। ਕਾਹੋਂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਬੀਚ, ਕਾਹੋਂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੈ। ਕਿਸੇ ਨੂੰ ਇਹ ਬੜਾ ਭਰੋਸਾ ਹੈ ਸਾਡੀਆਂ ਬਾਹਾਂ ਚ ਜੋਰ, ਜਿੱਡੀ ਮੇਰੀ ਨੌਕਰੀ ਜਿੰਨੀ ਚੰਗੀ ਮੇਰੀ ਜਾਬ ਹੈ ਇੰਨੇ ਪੈਸੇ ਕੋਈ ਕਮਾਉਂਦਾ ਘੰਟੇ ਦੇ, ਇਹ ਭਰੋਸਾ ਹੀ ਹੈ ਨਾ। ਤੇ ਕੀ ਪਤਾ, ਦੇਖੋ ਇੱਥੇ ਤੁਸੀਂ ਸਾਰਾ ਦੇਖਿਆ ਅਮੈਰੀਕਾ ਹੀ ਕਿ ਜਿਹੜੇ ਵੱਡੇ ਵੱਡੇ ਇੰਜੀਨੀਅਰ ਲੋਕ ਪੜ੍ਹ ਕੇ ਉਹ ਵਿਚਾਰੇ ਨਿਊਯਾਰਕ ਤੇਲ ਪਾਉਂਦੇ ਦੇਖੇ, ਪਰਮਾਤਮਾ ਦੀ ਖੇਡ ਹੈ ਨਾ। ਕਾਹਦਾ ਲਿਆਕਤ ਦਾ ਮਾਣ, ਕਾਹੋਂ ਕੋ ਭਰੋਸੋ ਹੈ ਜ਼ਮੀਨ ਕੋ ਜ਼ਮਾਨੇ ਵਿੱਚ, ਕਾਹੋਂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੈ, ਕਾਹੋਂ ਕੋ ਭਰੋਸੋ ਭਾਰੀ ਸ਼ਾਹ ਪਾਤ ਸ਼ਾਹ ਮੀਤ। ਕਹਿੰਦਾ ਆਖਿਰ ਸਾਡੀ ਚੱਲਦੀ ਹੈ ਸਰਕਾਰੀ ਦਰਬਾਰੇ ਬਾਦਸ਼ਾਹ ਨਾਲ, ਪ੍ਰੈਜੀਡੈਂਟ ਨਾਲ, ਪ੍ਰਾਈਮ ਮਿਨਿਸਟਰ ਨਾਲ, ਸਿੱਧੀ ਗੱਲ ਹੈ ਆਪਣੀ। ਫਿਰ ਬੇਨਤੀ ਸਮਝ, ਕਾਹੋਂ ਕੋ ਭਰੋਸੋ ਭਾਰੀ ਸ਼ਾਹ ਪਾਤ ਸ਼ਾਹ ਮੀਤ, ਕਾਹੋਂ ਕੋ ਭਰੋਸੋ ਹੈ ਕੁਟੰਬੀ ਕਰੇ ਕਾਜ ਪੈ। ਕਈ ਕਹਿੰਦਾ ਸਾਡੇ ਤਾਂ ਇੰਨੇ ਪਰਿਵਾਰ ਇਕੱਠੇ ਅਸੀਂ ਬੈਠੇ ਆ, ਸਾਨੂੰ ਪਰਵਾਹ ਕਿਹਦੀ, ਸਾਡੇ ਤਾਂ ਘਰ ਦੇ ਜੀ ਬੜੇ ਨੇ। ਪਰ ਇਹਦਾ ਮਤਲਬ ਕਿ ਅੰਦਰ ਉਹ ਗੁਰੂ ਨੂੰ ਨਹੀਂ ਮੰਨਦਾ ਜੋ ਕੁਝ ਬਾਹਰ ਨੂੰ ਮੰਨ ਰਿਹਾ। ਕਾਹੋਂ ਕੋ ਭਰੋਸੋ ਹੈ ਕੁਟੰਬੀ ਕਰੇ ਪਾਜ ਕਾਜ ਪੈ, ਕਾਹੋਂ ਕੋ ਭਰੋਸੋ ਦੇਵ ਬਾਨੀ ਅਰ ਫਾਰਸੀ ਕੋ ਪਾਰਸੀ ਕੋ, ਕਾਹੋਂ ਕੋ ਭਰੋਸੋ ਸੰਤ ਗਿਰੀ ਕੀ ਮਜਾਜ ਪੈ। ਕਿਸੇ ਨੂੰ ਇਹ ਭਰੋਸਾ ਜਿੰਨਾ ਮੈਂ ਬੋਲ ਸਕਣਾ, ਜਿੰਨੀ ਵਿਦਿਆ ਮੇਰੇ ਕੋਲ, ਮੇਰੇ ਸਾਹਮਣੇ ਕੋਈ ਆਏ ਤਾਂ ਸਹੀ। ਸੱਚ ਇਹ ਵੀ ਇੱਕ ਬੇਨਤੀ ਕਰਾਂ ਕਿ ਜਿਹੜੀ ਵਿਧਵਤਾ ਹੈ ਨਾ, ਸਤਿਗੁਰੂ ਤਰਸ ਕਰੇ ਇਹਦੇ ਨਾਲ ਨਿਰਮਾਣ ਤਾਂ ਬਖਸ਼ਦੇ, ਪਰ ਸੱਚ ਜੇ ਆਉਂਦੀ ਕੋਈ ਨਹੀਂ। ਫੁੱਟਦਾ ਬੰਦੇ ਦਾ ਗਿਆਨ ਕਿਤੇ ਰਹਿ ਸਕਦਾ? ਭਾਈ ਸੰਤੋਖ ਸਿੰਘ ਦੇ ਜੀਵਨ ਚ ਇੱਕ ਘਟਨਾ ਹੈ। ਕੈਥਲ ਰਹਿੰਦੇ ਸਨ ਭਾਈ ਸਾਹਿਬ, ਜਿੱਥੇ ਗੁਰਪ੍ਰਤਾਪ ਸੂਰਜ ਲਿਖਿਆ ਉਹ ਹਵੇਲੀ ਸਿੱਖ ਨਹੀਂ ਲੈ ਸਕੇ। ਬਾਣੀਆਂ ਪਰਿਵਾਰ ਰਹਿੰਦਾ, ਕਰੋੜਾਂ ਰੁਪਈਏ ਮੰਗਦੇ ਨੇ, ਬਾਹਰ ਬਹੁਤ ਕੁਝ ਕਰੀ ਜਾਂਦੇ ਨੇ, ਇੰਨਾ ਕਿਸੇ ਨੂੰ ਪਤਾ ਹੀ ਨਹੀਂ ਕਿ ਜਿਸ ਹਵੇਲੀ ਵਿੱਚ ਗੁਰੂ ਦੀਆਂ ਇੰਨੀਆਂ ਸਿਫਤਾਂ ਲਿਖੀਆਂ ਉਹ ਹਵੇਲੀ ਨੂੰ ਕੋਈ ਸੰਭਾਲਣ ਵਾਲਾ ਵੀ ਨਹੀਂ। ਕਈ ਯਤਨ ਕੀਤੇ ਕਈ ਸੱਜਣਾਂ ਨੇ, ਪਰ ਇੱਧਰ ਧਿਆਨ ਨਹੀਂ ਕਿਸੇ ਦਾ। ਬੜੀ ਵੱਡੀ ਗੱਲ ਹੈ ਭਾਈ ਸੰਤੋਖ ਸਿੰਘ ਦੀ ਰਚਨਾ। ਹੁਣ ਅੱਜ ਕੱਲ੍ਹ ਦੇ ਲੋਕ ਕਹਿਣ ਲੱਗ ਪਏ ਨਾ, ਦੇਖੋ ਜੀ ਭਾਈ ਸੰਤੋਖ ਸਿੰਘ ਨੇ ਮਿਲਾਵਟ ਕਰ ਦਿੱਤੀ, ਇਹ ਕੋਈ ਸ਼ੱਕ ਨਹੀਂ ਕਈ ਪ੍ਰਕਰਨ ਐਸੇ। ਪਰ ਉਹਨਾਂ ਦੀ ਰਚਨਾ ਪੜ੍ਹੋ, ਪਹਿਲੀ ਪੋਥੀ ਚੋ ਕਹਿੰਦੇ ਨੇ ਕਿ ਭਾਈ ਸੱਜਣੋ ਮੈਂ ਰਚ ਦਿੱਤਾ, ਮੈਂ ਬੱਚਾ ਤੋਤਲੀ ਜ਼ਬਾਨ ਚ ਬੋਲਦਾ, ਜਿਹੜੇ ਮੇਰੇ ਤੋਂ ਵੱਧ ਲਿਆਕਤ ਰੱਖਣਗੇ ਮੈਂ ਛੂਟ ਦੇਣਾ, ਮੇਰੇ ਗ੍ਰੰਥ ਦੀ ਉਹ ਸੁਧਾਈ ਕਰ ਲਏ। ਹੁਣ ਏਡੀ ਵੱਡੀ ਕਵਿਤਾ ਇੰਨਾ ਪੱਧਰ ਹੋਵੇ ਤੇ ਕੋਈ ਕਰੇ ਗੱਲ? ਖੈਰ ਮੈਂ ਪ੍ਰਕਰਨ ਵਿੱਚ ਰਹਾ, ਕਈ ਬੜਾ ਭਰੋਸਾ ਮੇਰੇ ਤੋਂ ਵੱਧ ਸਮਝ ਕੋਈ ਨਹੀਂ। ਉਹਨਾਂ ਕੋਲ ਇੱਕ ਪੰਡਿਤ ਆਇਆ ਕੈਥਲ, ਰਾਜਾ ਉਦੈ ਸਿੰਘ ਨੂੰ ਮਿਲਿਆ। ਉਹਨੇ ਕਿਹਾ ਮੈਂ ਸੁਣਿਆ ਵੀ ਤੁਹਾਡੇ ਦਰਬਾਰ ਚ ਇੱਕ ਕਵੀ ਹੈ ਤੇ ਉਹ ਕਵਿਤਾ ਰਚਦਾ, ਮੈਂ ਉਹਦੇ ਨਾਲ ਚਰਚਾ ਕਰਨੀ ਚਾਹੁੰਦਾ। ਉਹਨੂੰ ਇਹ ਮਾਣ ਸੀ ਮੈਂ ਸਵਰਨ ਜਾਤੀ ਦਾ। ਹੁਣ ਭਾਈ ਸਾਹਿਬ ਜਿਹੜੇ ਸਨ ਉਹ ਸ਼ਬਦ ਨਾ ਕਰੀਏ ਸਿੱਖੀ ਚ ਤਾਂ ਇਹ ਗੱਲ ਕਹੀ ਨਹੀਂ, ਛਿੰਬੇ ਪਰਿਵਾਰ ਨਾਲ ਸੰਬੰਧਿਤ ਸਨ। ਇਹ ਵੀ ਖਿਮਾ ਕਰ ਦਿਓ, ਗੱਲਾਂ ਅੰਦਰ ਦੀਆਂ ਨੇ, ਅਸਲ ਚ ਉਹ ਦਰਬਾਰ ਸਾਹਿਬ ਦੇ ਗ੍ਰੰਥ ਹੀ ਬਣਨੇ ਸਨ, ਪਰ ਉਸ ਵਕਤ ਦੀ ਸਿਆਸਤ ਨੇ ਵੀ ਗੇੜਾ ਦੇ ਦਿੱਤਾ, ਉਹ ਇੱਥੋਂ ਛੱਡ ਕੇ ਬੁੜੀਏ ਚਲੇ ਗਏ। ਹੁਣ ਉਹਨੇ ਮਨ ਚ ਆਇਆ ਮੈਂ ਪੰਡਿਤ ਉਹਦਾ ਮੁਕਾਬਲਾ ਕਰਾਂ, ਗੱਲ ਸ਼ੁਰੂ ਹੋਈ। ਰਾਜਾ ਉਦਾ ਸਿੰਘ ਜੀ ਨੇ ਕਿਹਾ ਚਲੋ ਠੀਕ ਹੈ। ਕਵੀ ਸੰਤੋਖ ਸਿੰਘ ਜੀ ਨੂੰ ਦੱਸਿਆ ਤੇ ਕਵੀ ਜੀ ਨੇ ਕਿਹਾ ਤੁਸੀਂ ਪਹਿਲਾਂ ਆਦਮੀ ਜਿਹੜਾ ਵਿਦਵਾਨ ਆਇਆ ਮੈਨੂੰ ਮਿਲਾ ਦਿਆ ਜੇ, ਕਿਉਂਕਿ ਕਵੀ ਜੀ ਦੇ ਰੁਝੇਵੇਂ ਇੰਨੇ ਸਨ, ਜੋ ਲਿਖਦੇ ਸਨ ਉਹਦੀ ਸ਼ਾਮ ਨੂੰ ਕਥਾ ਕਰਦੇ ਸਨ, ਨਾਲ ਕਹਿੰਦੇ ਸਨ ਸਰੋਤਿਆਂ ਅੱਜ ਆਹ ਸੁਝਾਅ ਦਿੱਤਾ। ਉਹਨਾਂ ਨੇ ਪੰਡਿਤ ਨੂੰ ਮਿਲਾਇਆ। ਹੁਣ ਉਹ ਸਿਆਣੇ ਬੰਦੇ ਸਨ, ਉਹ ਗੁਫਤਾਰ ਤੋਂ ਗੱਲਬਾਤ ਤੋਂ ਸਮਝ ਗਏ ਵੀ ਬੰਦਾ ਉਹ ਚਾਹੀਏ ਦੇ ਪੱਲੇ ਕੁਛ ਗਏ ਨਹੀਂ। ਕਵੀ ਸੰਤੋਖ ਸਿੰਘ ਸੋਨੇ ਦੇ ਕੰਗਣ ਸਨ, ਉਹ ਲਾ ਕੇ ਦਿੱਤੇ, ਨਾਲ ਮੋਹਰਾਂ ਦਿੱਤੀਆਂ, ਬਸਤਰ ਦੇ ਕੇ ਕਹਿਣ ਲੱਗੇ ਪੰਡਿਤ ਜੀ ਆਪ ਵਿਦਵਾਨ ਹੋ, ਪਰ ਤੁਹਾਡੇ ਨਾਲ ਮੈਂ ਚਰਚਾ ਨਹੀਂ ਕਰਨੀ ਚਾਹੁੰਦਾ। ਹੁਣ ਉਹਦੇ ਮਨ ਚ ਇੱਕੋ ਗੱਲ ਆ ਗਈ ਵੀ ਸੱਚ ਇਹ ਵੇ ਡਰ ਗਿਆ ਮੇਰੇ ਤੋਂ। ਉਹਨੇ ਜਾ ਕੇ ਰਾਜਾ ਉਦਾ ਸਿੰਘ ਨੂੰ ਕਿਹਾ ਜੇ ਤਾਂ ਪਹਿਲੀ ਵਾਰੀ ਮਿਲਿਆ, ਆਹ ਦੇਖ ਕੰਗਣ ਲਾ ਕੇ ਦੇ ਦਿੱਤੇ, ਭੱਜ ਗਿਆ ਤੇਰਾ ਕਵੀ। ਰਾਜਾ ਉਦਾ ਸਿੰਘ ਕਵੀ ਜੀ ਨੂੰ ਬੁਲਾਇਆ, ਉਹ ਕਹਿਣ ਲੱਗੇ ਵੀ ਐਸੀ ਗੱਲ ਭੱਜਣ ਦੀ ਤੇ ਨਹੀਂ। ਕਹਿੰਦੇ ਫਿਰ ਤੁਸੀਂ ਕੰਗਣ ਕਿਉਂ ਦਿੱਤੇ, ਪੈਸਾ ਕਿਉਂ ਦਿੱਤਾ? ਉਹ ਕਹਿਣ ਲੱਗੇ ਛੱਡੋ ਬਾਕੀ ਗੱਲਾਂ, ਕਿਉਂ ਦਿੱਤਾ ਸਵੇਰੇ ਸਭਾ ਚ ਲਿਆਓ ਆਪਾਂ ਚਰਚਾ ਕਰਾਂਗੇ। ਸਿਆਣੇ ਲੋਕ ਜੱਜ ਬਣੇ,
ਭਾਈ ਸੰਤੋਖ ਸਿੰਘ ਨੇ ਕੁਛ ਮਿੰਟਾਂ ਵਿੱਚ ਉਹਨੂੰ ਚਿੱਤ ਕਰ ਦਿੱਤਾ, ਕਿਉਂਕਿ ਉਹਨਾਂ ਦਾ ਲਿਬਾਸ ਸਾਦਾ ਸੀ, ਸਿਰ ਤੇ ਕੇਸਕੀ ਸਾਦੀ ਜੀ ਖਫਣੀ ਕਈ ਵਾਰੀ ਪਾਉਂਦੇ ਸਨ, ਤੇ ਉਹਨਾਂ ਜਦੋਂ ਚਿੱਤ ਕੀਤਾ ਉਹ ਵਿਦਵਾਨ ਹਾਰਿਆ, ਤੇ ਉਹਨਾਂ ਭਰੀ ਸਭਾ ਚ ਕਿਹਾ ਚੇਤੇ ਰੱਖੀ ਮੈਂ ਵਿਦਵਾਨ ਹਾਂ ਪਰ ਪਹਿਲਾਂ ਸਿੱਖ ਹਾਂ। ਸਿੱਖ ਕਦੀ ਭਰੀ ਸਭਾ ਵਿੱਚ ਕਿਸੇ ਦੀ ਹੇਠੀ ਨਹੀਂ ਕਰਦਾ। ਮੈਨੂੰ ਪਤਾ ਸੀ ਤੂੰ ਉਸ ਵਕਤ ਜ਼ਿਆਦਾ ਮੇਰੇ ਸਾਹਮਣੇ ਖਲੋ ਨਹੀਂ ਸਕਣਾ, ਮੈਂ ਤਾਂ ਤੈਨੂੰ ਕੰਗਣ ਦਿੱਤੇ ਸਨ, ਤੇਰਾ ਪਰਦਾ ਢੱਕਿਆ ਜਾ, ਤੂੰ ਆਪਣੇ ਘਰ ਚਲਾ ਜਾ, ਮੈਂ ਆਪਣੀ ਹਉਮੈ ਤੋਂ ਬਚ ਜਾਵਾਂ, ਕਿਉਂਕਿ ਅੱਜ ਭਰੀ ਸਭਾ ਤੂੰ ਨੀਵਾਂ ਹੋ ਗਿਆ, ਮੇਰੀ ਜੈ ਜੈਕਾਰ ਕਰਲਾ ਪਏ। ਦੇਖੋ ਇੱਕ ਭਾਵਨਾ ਹੈ ਸਿੱਖ ਦੀ, ਪਰ ਫਿਰ ਵੀ ਕਹਿੰਦੇ ਨੇ ਕਾਹੂ ਕੋ ਭਰੋਸੋ ਦੇਵ ਬਾਨੀ ਅਰ ਪਾਰਸੀ ਪੈ, ਕਾਹੂ ਕੋ ਭਰੋਸੋ ਸੰਤ ਗਿਰੀ ਕੀ ਮਿਜਾਜ ਪੈ। ਸੱਚੀ ਗੱਲ ਜੇ ਅੱਜ ਕਿਹਾ ਜਾਂਦਾ ਜਿੰਨੀ ਸਾਡੀ ਸੰਗਤ ਇੰਨੀ ਕਿਸੇ ਹੋਰ ਮਹਾਂਪੁਰਖਾਂ ਦੀ ਸੰਗਤ ਨੇ, ਕਹਿੰਦੇ ਆ ਨਾ ਸੰਤ ਗਿਰੀ ਕੀ ਮਿਜਾਜ ਪੈ, ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ। ਕਈਆਂ ਨੂੰ ਇਹ ਬੜਾ ਭਰੋਸਾ ਵੀ ਮੈਂ ਗੇੜੀ ਦੇ ਦਿਆਂਗਾ, ਮੇਰੇ ਜਿੰਨਾ ਚਲਾਕ ਵੀ ਗਏ। ਕਹਿਣ ਲੱਗੇ ਮਾਲਕਾ ਨਾ ਸਾਡੇ ਕੋਲ ਜ਼ਮੀਨ, ਨਾ ਸਾਡੇ ਕੋਲ ਜੌਬ, ਤੇ ਨਾ ਸਾਡੇ ਕੋਲ ਜਹਾਜ਼, ਨਾ ਸਾਡੇ ਕੋਲ ਦੁਨੀਆਂ ਦਾ ਕੁਛ। ਕਹਿਣ ਲੱਗੇ ਕਾਹੂ ਕੋ ਭਰੋਸੋ ਚਾਰ ਚਾਤਰੀ ਚਲਾਕੀ ਚੋਖ, ਮੋਕੋ ਤੋਂ ਭਰੋਸੋ ਇੱਕ ਗੁਰੂ ਗ੍ਰੰਥ ਮਹਾਰਾਜ ਪੈ। ਇੰਨਾ ਭਰੋਸਾ ਹੋਵੇ ਨਾ। ਖੈਰ ਪ੍ਰਕਰਨ ਵਿੱਚ ਰਹਾ, ਗੁਰੂ ਦਾ ਸ਼ਬਦ, ਸਤਿਗੁਰੂ ਸੱਜਣ ਫਿਰ ਜਿੰਦ ਨਾਲ ਤੁਰਦੇ ਨੇ, ਸ਼ਬਦ ਰੂਪ ਹੋ ਗਿਆਨ ਰੂਪ ਹੋ, ਹਜ਼ੂਰ ਦੇ ਬਚਨ ਗੁਰ ਕਾ ਬਚਨ ਬਸੈ ਜੀ ਨਾਲੇ, ਆ ਸੱਜਣ ਮਲਾ ਜਿਹੜਾ ਜਿੰਦ ਨਾਲ ਤੁਰੇ। ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੁੱਬੈ ਤਸਕਰਨੀ ਲੇਵੈ ਭਾਹੇ ਨਾ ਸਾਕੈ ਜਲ ਹੈ, ਜਿਹਨੂੰ ਪਾਣੀ ਨਾ ਡੋਬ ਸਕੇ, ਚੋਰ ਨਾ ਚੁਰਾ ਸਕੇ, ਜਿਹਨੂੰ ਅੱਗ ਨਾ ਸਾੜ ਸਕੇ, ਉਹ ਸਮਰੱਥ ਸਤਿਗੁਰੂ ਸੱਜਣ ਹੈ ਕਲਗੀ ਵਾਲਾ। ਗੁਰੂ ਨਾਨਕ ਸਾਹਿਬ ਦੀ ਜੋਤ ਉਹ ਸਮਰੱਥ ਸਤਿਗੁਰੂ ਸੱਜਣ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ, ਇਸੇ ਪ੍ਰਕਰਨ ਨੂੰ ਕੱਲ ਦੁਪਹਿਰ ਦੇ ਦੀਵਾਨ ਵਿੱਚ ਆਪ ਨਾਲ ਵਿਚਾਰਿਆ ਜਾਏਗਾ ਜੀ। ਖੋਈਆਂ ਭੁੱਲਾਂ ਮੇਰੀਆਂ ਨਿੱਜੀ ਨੇ, ਗੁਰੂ ਗ੍ਰੰਥ ਸਾਹਿਬ ਆਗਾਧ ਬੋਧ ਨੇ, ਆਪ ਸਾਧ ਸੰਗਤ ਜੀ ਮੈਨੂੰ ਬਖਸ਼ ਦਿਆ ਜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ